315 ਅੰਗ ਤੇ ਗੌੜੀ ਕੀ ਵਾਰ ਮਹੱਲਾ ਚੌਥਾ ਦੇ ਵਿੱਚ 29ਵਾਂ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਸਲੋਕ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਲੋਕ ਹੈ। ਨਰਕ ਘੋਰ ਬਹੁ ਦੁੱਖ ਘਣੇ, ਅਕਿਰਤ ਘਣਾ ਕਾ ਥਾਨ, ਤਿੰਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੂਏ ਹਰਾਮ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਘੋਰ ਦਾ ਮਤਲਬ ਹੈ ਕੁੰਭੀ ਨਰਕ, ਬਹੁਤਾ ਜ਼ਿਆਦਾ ਭਿਆਨਕ ਘੋਰ, ਕੁੰਭੀ ਨਰਕ। ਕੁੰਭ ਕਹਿੰਦੇ ਘੜੇ ਨੂੰ, ਘੜੇ ਵਰਗਾ ਮੂੰਹ ਹੋਣਾ, ਉਹਦੇ ਵਿੱਚ ਮਿੱਝ ਅਤੇ ਪਾਕ ਉੱਬਲਦੀ ਆ ਗਰਮ ਥੱਲਿਓਂ ਅੱਗ ਬਾਲ ਕੇ, ਭਾਵ ਇੰਨਾ ਵੱਡਾ ਉਹ ਨਰਕ ਜਿਹਦਾ ਮੂੰਹ ਘੜੇ ਵਾਂਗੂ ਹੈ, ਉਹਦੇ ਵਿੱਚ ਜੀਵ ਨੂੰ ਸਿੱਟ ਕੇ ਉਬਾਲਿਆ ਜਾਂਦਾ। ਉਹਨੂੰ ਕਹਿੰਦੇ ਕੁੰਭੀ ਨਰਕ ਵਿੱਚ ਬਹੁ ਘਣੇ, ਬਹੁਤ ਤੋਂ ਬਹੁਤ ਦੁੱਖ ਨੇ। ਮਹਾਰਾਜ ਕਹਿੰਦੇ ਉਹ ਦੁੱਖ ਪਰ ਕਿਹਨੂੰ ਦਿੱਤੇ ਜਾਂਦੇ ਨੇ? ਉਹ ਨਰਕ ਜਿਹੜਾ ਹੈ ਕਿਰਤ ਘਣਾ ਦਾ ਸਥਾਨ ਹੈ ਜੀ। ਕਹਿੰਦੇ ਆ ਕਿਰਤ ਘਣ ਜਿਹੜੇ ਜੀਵ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ, ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਫੁਰਮਾਨ ਕੀਤਾ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਧਰਤੀ ਨੂੰ ਜਦੋਂ ਪਰਮੇਸ਼ਰ ਜੀ ਨੇ ਪੁੱਛਿਆ ਤੈਨੂੰ ਕਾਹਦਾ ਭਾਰ ਹੈ ਧਰਤੀ, ਜਿਹੜੀਆਂ ਇੰਨੀਆਂ ਪੁਕਾਰਾਂ ਕਰਦੀਆਂ ਮੇਰੇ ਪਾਸ, ਕਿ ਪਰਬਤਾਂ ਦਾ ਭਾਰ ਲੱਗਦਾ? ਕਹਿੰਦੇ ਨਹੀਂ ਜੀ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਿਸੰਦੇ। ਨਾ ਕਿਲਿਆਂ ਦਾ ਨਾ ਘਰ ਬਾਰਾਂ ਦਾ ਭਾਰ ਹੈ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ। ਨਾ ਮੈਨੂੰ ਸਮੁੰਦਰਾਂ ਦਾ ਭਾਰ ਲੱਗਦਾ, ਇੰਨਾ ਇੰਨਾ ਪਾਣੀ ਸਮੁੰਦਰ ਚ, ਨਾ ਨਦੀਆਂ ਦਾ ਭਾਰ ਹੈ। ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ। ਨਾ ਮੈਨੂੰ ਭਾਰੇ ਭਾਰੇ ਦਰਖਤਾਂ ਦਾ ਭਾਰ ਵੀ ਨਹੀਂ, ਇੰਨੇ ਇੰਨੇ ਉਹਨਾਂ ਨੂੰ ਕੁਇੰਟਲਾਂ ਦੇ ਹਿਸਾਬ ਨਾਲ ਫਲ ਲੱਗਦੇ, ਦਰਖਤ ਝੁਕ ਜਾਂਦੇ ਨੇ। ਨਾ ਤਿਸ ਭਾਰੇ ਜੀ ਜੰਤ ਅਣਗਣਤ ਫਿਰੰਦੇ। ਅਣਗਿਣਤ ਜੀ ਫਿਰਦੇ ਨੇ ਅਰਬਾਂ ਦੇ ਹਿਸਾਬ ਨਾਲ ਤਾਂ ਬੰਦੇ ਹੀ ਨੇ, ਬਾਕੀ 84 ਲੱਖ ਵਿੱਚ ਕਿੰਨੇ ਬੰਦੇ ਨੇ ਕੋਈ ਹਿਸਾਬ ਨਹੀਂ, ਕੋਈ ਜੀਵ ਜੰਤ ਛੋਟੇ ਮੋਟੇ। ਕਹਿੰਦੇ ਭਾਰ ਕਾਹਦਾ? ਭਾਰੇ ਪੋਈ ਅਕਿਰਤ ਘਣ ਮੰਦੀ ਹੂੰ ਮੰਦੇ। ਕਹਿੰਦੇ ਮੈਨੂੰ ਧਰਤੀ ਉੱਤੇ ਜਿਹੜੇ ਅਕਿਰਤ ਘਣ ਲੋਕ ਨੇ ਨਾ, ਉਹਨਾਂ ਦਾ ਭਾਰ ਵਿਆਪਤਾ। ਫਿਰ ਅਕਿਰਤ ਘਣ ਦੀ ਡੈਫੀਨੇਸ਼ਨ ਕੀ ਹੈ? ਕਿਰਤ ਘਣ ਕਿਹਨੂੰ ਕਹਿੰਦੇ ਨੇ? ਕਹਿੰਦੇ ਫਿਰ ਇਹਦੇ ਉੱਤੇ ਪ੍ਰਮਾਣ ਦਿੱਤਾ ਇੱਕ, ਮੱਧ ਵਿੱਚ ਰਿੱਧਾ ਪਾਏ ਕਹਿ ਕੁੱਤੇ ਦਾ ਮਾਸ। ਕਹਿੰਦੇ ਕੁੱਤਾ ਵੱਢ ਕੇ ਉਹਦਾ ਮਾਸ ਸ਼ਰਾਬ ਦੇ ਵਿੱਚ ਉਬਾਲਿਆ ਕਿਸੇ ਬੰਦੇ ਨੇ, ਭਾਵ ਮੀਟ ਬਣਾਇਆ ਉਹਦਾ, ਧਰਿਆ ਮਾਣਸ ਖੋਪਰੀ ਤਿਸ ਮੰਦੀ ਵਾਸ। ਸੋ ਬਹੁਤੀ ਜ਼ਿਆਦਾ ਬਦਬੂ ਗੰਦੀ ਸੀ, ਬੰਦੇ ਮਰੇ ਹੋਏ ਦੀ ਖੋਪੜੀ ਦੀ ਉਹਦਾ ਬਰਤਨ ਬਣਾਇਆ, ਉਹਦੇ ਵਿੱਚ ਉਹ ਪਾਇਆ। ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਜਿਹੜਾ ਖੂਨ ਸੀ, ਖੂਨ ਦਾ ਲਿਬੜਿਆ ਹੋਇਆ ਕੱਪੜੇ ਨਾਲ ਢਕਿਆ ਹੋਇਆ। ਢਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ, ਵਿਸ਼ਵਕਾਰ ਭੋਗਦੀ ਹੋਈ ਚੂੜੀ, ਉਹ ਚੀਜ਼ਾਂ ਬਣਾ ਕੇ ਢੱਕ ਕੇ ਕੱਪੜੇ ਦੇ ਨਾਲ ਲੈ ਕੇ ਚੱਲੀ। ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਉਹ ਕਿਸੇ ਨੇ ਪੁੱਛਿਆ ਵੀ ਇਹ ਕੀ ਹੈ? ਕਹਿੰਦੇ ਇਹ ਬੰਦੇ ਦੀ ਖੋਪੜੀ ਵਿੱਚ ਕੁੱਤੇ ਦਾ ਮਾਸ ਸ਼ਰਾਬ ਵਿੱਚ ਮੀਟ ਬਣਾ ਕੇ ਲੈ ਕੇ ਚੱਲੀ। ਕਹਿੰਦੇ ਇਹ ਢਕਿਆ ਵੀ ਤੂੰ ਖੂਨੀ ਕੱਪੜੇ ਨਾਲ ਆ, ਬੜਾ ਗੰਦਾ ਬਦਬੋ ਮਾਰਦੀ, ਪੈਸੇ ਹੀ ਨਹੀਂ ਸੁੰਘਿਆ ਜਾਂਦਾ ਇਹ ਤਾਂ, ਇਹ ਕੀ ਤੋਂ ਡਰਦੀ ਹੈ ਤੂੰ? ਸੋ ਉਸ ਵਕਤ ਕਹਿਣ ਲੱਗੀ, ਨਦਰੀ ਪਵੈ ਕਿਰਤ ਘਣ ਮਤ ਹੋਏ ਵਿਨਾਸ। ਕਹਿੰਦੀ ਮੈਂ ਕਹਿੰਦੀ ਕਿਸੇ ਕਿਰਤ ਘਣ ਦੀ ਨਿਗਾਹ ਪੈ ਕੇ ਸਾਰਾ ਮਾਸ ਖਰਾਬ ਨਾ ਹੋ ਜਾਵੇ, ਇੰਨੀ ਭੈੜੀ ਅਕਿਰਤ ਘਣ ਬੰਦੇ ਦੀ ਦੇਖਣੀ ਆ, ਜਾਂ ਅਕਿਰਤ ਘਣ ਇੰਨਾ ਮਾੜਾ ਗਿਣਿਆ ਕਿ ਧਰਤੀ ਦੇ ਉੱਤੇ ਹੋਰ ਕਿਸੇ ਦਾ ਭਾਰ ਨਹੀਂ ਗਿਣਿਆ ਧਰਤੀ ਨੇ, ਅਕਿਰਤ ਘਣ ਬੰਦਿਆਂ ਦਾ ਜਿਹੜੇ ਲੈ ਕੇ ਰੱਬ ਤੋਂ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਕਾਹੀ ਕਾਹੇ, ਸਾਰਾ ਕੁਝ ਲੈ ਕੇ ਫਿਰ ਮੁੱਕਰ ਜਾਂਦੇ ਨੇ। ਸਾਨੂੰ ਰੱਬ ਨੇ ਕੀ ਦਿੱਤਾ? ਸਾਡੇ ਲਈ ਮਹਾਰਾਜ ਨੇ ਕੀ ਕੀਤਾ? ਅਕਿਰਤ ਘਣ ਜਿਹੜਾ ਇਨਸਾਨ ਹੈ ਉਹਦੀ ਗੱਲ ਕਰਦੇ ਨੇ। ਫਿਰ ਉਹਨੂੰ ਕੁੰਭੀ ਨਰਕ ਵਿੱਚ ਮਹਾਰਾਜ ਕਹਿੰਦੇ ਪਾਇਆ ਜਾਂਦਾ ਹੈ। ਸੋ ਜੋ ਪਦਾਰਥਾਂ ਦੇਣ ਦੇਣ ਵਾਲੇ ਪਰਮਾਤਮਾ ਨੂੰ ਨਹੀਂ ਜਾਣਦੇ ਅਕਿਰਤ ਘਣ, ਮਹਾਰਾਜ ਕਥਨ ਕਰਦੇ ਨੇ ਉਹਨਾਂ ਕਿਰਤ ਘਣਾਂ ਨੂੰ ਵਾਹਿਗੁਰੂ ਨੇ ਮਾਰਿਆ, ਉਹ ਹਰਾਮ ਹੁੰਦੇ ਨੇ, ਅਧਰਮੀ ਹੋ ਕੇ ਮਰਦੇ ਨੇ। ਮਹੱਲਾ ਪੰਜਵਾ ਅਵਖਦ ਸਭੇ ਕੀਤਿਆਂ, ਨਿੰਦਕ ਕਾ ਦਾਰੂ ਨਾਹੇ, ਆਪੇ ਭੁਲਾਏ ਨਾਨਕਾ, ਪਾਚੇ ਪਾਚੇ ਜੋਨੀ ਪਾਹੇ। ਪਰਮੇਸ਼ਰ ਨੇ ਸਭ ਰੋਗਾਂ ਦੇ ਅਵਖਦ ਹੁੰਦਾ ਦਾਰੂ ਕੀਤੇ ਨੇ, ਦਵਾਈਆਂ ਬਣਾਈਆਂ ਨੇ, ਹਰੇਕ ਰੋਗ ਦੀ ਦਵਾਈ ਹੈ, ਪਰ ਨਿੰਦਿਆ ਕਰਨ ਵਾਲੇ ਬੰਦੇ ਦਾ ਕੋਈ ਦਵਾਈ ਦਾਰੂ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਜਿਨ੍ਹਾਂ ਨੂੰ ਆਪ ਪਰਮੇਸ਼ੁਰ ਭੁਲਾ ਦਿੰਦਾ ਉਹ ਪਚ ਪਚ ਕੇ ਖਰਾਬ ਹੋ ਹੋ ਕੇ ਸੜ ਸੜ ਕੇ ਜੂਨੀਆਂ 'ਚ ਪੈਂਦੇ ਨੇ। ਦਵਾਈ ਨਿੰਦਕ ਦੀ ਕੋਈ ਨਹੀਂ, ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਨਿੰਦਕ ਨੂੰ ਸੁਧਾਰ ਲਈਏ ਜਾਂ ਸਹੀ ਪਾਸੇ ਲਾ ਲਈਏ, ਉਹ ਨਹੀਂ ਮੰਨਣ ਲੱਗਿਆ। ਕਿਉਂਕਿ ਜਿਹਦੀ ਬੁੱਧੀ ਪੁੱਠੀ ਹੈ, ਬਿਰਤੀ ਪੁੱਠੀ ਹੈ, ਉਹ ਮੰਨਦਾ ਹੀ ਨਹੀਂ। ਪੌੜੀ ਪੰਜਵਾ ਤੁਸ ਦਿੱਤਾ ਪੂਰਾ ਸਤਿਗੁਰੂ ਹਰ ਧਨ ਸੱਚ ਅਖੁੱਟ। ਜਿਸ ਪੁਰਸ਼ ਨੂੰ ਪੂਰੇ ਸਤਿਗੁਰਾਂ ਨੇ ਤੁਸ ਪ੍ਰਸੰਨ ਹੋ ਕੇ, ਸੋ ਅਖੁੱਟ ਹੁੰਦਾ ਨਾਮ ਮੁੱਕਣ ਵਾਲਾ ਹਰੀ ਦਾ ਸੱਚ ਨਾਮ ਰੂਪੀ ਧਨ ਦੇ ਦਿੱਤਾ ਹੈ। ਸਭ ਅੰਦੇਸੇ ਮਿਟ ਗਏ ਜਮਕਾ ਪਾਓ ਛੁੱਟ। ਉਹਦੇ ਸਾਰੇ ਜਿਹੜੇ ਅੰਦੇਸੇ ਸੀ, ਸੰਸੇ ਸੀ, ਉਹ ਮਿਟ ਗਏ ਅਤੇ ਜਮਦੂਤਾਂ ਦਾ ਖੌਫ ਵੀ ਉਹਦਾ ਛੁੱਟ ਗਿਆ। ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ। ਵਿਣ ਸੱਚੇ ਦੂਜਾ ਸੇਵੰਦੇ ਹੋਏ ਮਰਸਨ ਬੁੱਟ। ਇਹਨੇ ਕਾਮ ਕ੍ਰੋਧ ਆਦਿਕ ਬੁਰਿਆਈਆਂ ਸੰਤਾਂ ਦੇ ਸੰਗ ਕਰਕੇ ਉਹਨਾਂ ਦੀਆਂ ਸਾਰੀਆਂ ਟੁੱਟ ਗਈਆਂ। ਅਤੇ ਸੱਚੇ ਪਰਮੇਸ਼ੁਰ ਤੋਂ ਬਿਨਾਂ ਜੋ ਪੁਰਸ਼ ਜਿਹੜੇ ਦੂਜਿਆਂ ਨੂੰ ਸੇਵਦੇ ਨਾ, ਇੱਕ ਵਾਹਿਗੁਰੂ ਨੂੰ ਛੱਡ ਕੇ, ਉਹ ਇਨਸਾਨ ਜਿਹੜੇ ਨੇ, ਐਸੇ ਜਿਹੜੇ ਲੋਕ ਨੇ ਸੰਸਾਰ ਦੇ ਅੰਦਰ, ਉਹ ਬੁੱਟ ਹੋ ਕੇ, ਅੰਗ ਪਤੰਗ ਹੋ ਕੇ ਝੜ ਮਰਦੇ ਨੇ। ਉਹਨਾਂ ਦੇ ਬੁੱਟ ਜਿਹੜੇ ਮਤਲਬ ਹੁੰਦੇ, ਜ਼ਬਾਨ ਹੀ ਬੰਦ ਹੋ ਗਈ। ਇਸ ਵਿੱਚ ਜਿਵੇਂ ਕਈ ਕਹਿੰਦੇ ਨੇ ਮੇਰੇ ਬੁੱਟ ਦੁਖਦੇ ਨੇ, ਜਿਵੇਂ ਦੰਦ ਜਿਹੜੇ ਬੁੱਟਾਂ ਦੇ ਵਿੱਚ ਲੱਗੇ ਹੋਏ ਨੇ, ਹੋਏ ਮਰਸਨ ਬੁੱਟ। ਉਹਨਾਂ ਨੂੰ ਬੁੱਟ ਦੀ ਬਿਮਾਰੀ ਜਿਹੜੀ ਹੁੰਦੀ ਹੈ, ਪਾਇਰੀਆ ਆਦਿਕ ਹੋ ਕੇ ਮੂੰਹ ਹੀ ਬੰਦ ਹੋ ਜਾਂਦਾ, ਮੂੰਹ ਦੇ ਵਿੱਚ ਕੀੜੇ ਪੈ ਜਾਂਦੇ ਨੇ। ਨਾਨਕ ਕਉ ਗੁਰ ਬਖਸਿਆ ਨਾਮੈ ਸੰਗ ਜੁੱਟ। ਮਹਾਰਾਜ ਕਥਨ ਕਰਦੇ ਨੇ ਜਿਨ੍ਹਾਂ ਨੂੰ ਗੁਰਾਂ ਨੇ ਬਖਸ਼ਿਆ, ਉਹ ਨਾਮ ਦੇ ਨਾਲ ਜੁੱਟ ਹੁੰਦਾ, ਜੁੜ ਗਏ, ਉਹਨਾਂ ਉੱਤੇ ਕਿਰਪਾ ਹੋ ਗਈ। ਸਲੋਕ ਮਹੱਲਾ ਚੌਥਾ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜੱਜ ਮੱਲ ਲਿਆ। ਜੋ ਅੰਦਰੋਂ ਲੋਭੀ ਹੋਵੇ ਉਹ ਤਪਾ ਨਹੀਂ ਹੋ ਸਕਦਾ, ਇਹ ਤਾਂ ਨਿਤਾ ਪ੍ਰਤੀ ਮਾਇਆ ਦੇ ਵਾਸਤੇ ਹੀ ਜਜਮਾਲਿਆ ਹੁੰਦਾ, ਦੁਖੀ ਹੋਇਆ ਫਿਰਦਾ। ਸੋ ਇਹ ਉਸ ਵੇਲੇ ਦਾ ਬਚਨ ਕਰਦੇ ਮਹਾਰਾਜ ਚੌਥੇ ਪਾਤਸ਼ਾਹ ਜੀ। ਜਿਸ ਵੇਲੇ ਸ੍ਰੀ ਬਾਉਲੀ ਸਾਹਿਬ ਤਿਆਰ ਹੋ ਗਈ ਤਾਂ ਧੰਨ ਗੁਰੂ ਅਮਰਦਾਸ ਸਾਹਿਬ ਦੇ ਹੁਕਮ ਅਨੁਸਾਰ ਉਹਦੀ ਚੱਠ ਵਾਸਤੇ ਬੜਾ ਭਾਰੀ ਯੱਗ ਰਚਿਆ ਸੀ, ਜਦੋਂ ਲੰਗਰ ਲਾਇਆ। ਜਿਸ ਵੇਲੇ ਬੜੇ ਵੱਡੇ ਰਿਸ਼ੀ ਮੁਨੀ, ਭਗਤ ਜਨ, ਸੰਤ ਜਨ, ਬ੍ਰਾਹਮਣ ਬੁਲਾਏ, ਤਪੇ ਨੂੰ ਵੀ ਸੱਦਿਆ, ਪਿੱਛੇ ਆਪਾਂ ਸ਼ਰਵਣ ਵੀ ਕੀਤਾ, ਪਰ ਉਹ ਈਰਖਾ ਦੀ ਅੱਗ ਵਿੱਚ ਸੜੇ ਹੋਏ ਨੇ, ਜਵਾਬ ਦੇ ਤਾ। ਫਿਰ ਗੁਰੂ ਸਾਹਿਬ ਨੇ ਡਾਉਂਡੀ ਵੀ ਪਟਵਾਈ। ਡਾਉਂਡੀ ਪੁਰਾਣੇ ਜ਼ਮਾਨੇ 'ਚ ਢੋਲ ਕੁੱਟ ਕੇ ਅਤੇ ਉਹ ਸਾਰੇ ਪਿੰਡ ਵਿੱਚ ਅਨਾਊਂਸਮੈਂਟ ਕਰਦਾ ਜਿਹੜਾ ਬੰਦਾ, ਕਿ ਜੋ ਪੁਰਸ਼ ਯੱਗ ਵਿੱਚ ਆ ਕੇ ਪ੍ਰਸ਼ਾਦ ਛਕੇਗਾ ਉਹਨੂੰ ਪੰਜ ਪੰਜ ਮੋਹਰਾਂ ਦਿੱਤੀਆਂ ਜਾਣਗੀਆਂ। ਜਦ ਤਪੇ ਨੇ ਗੱਲ ਸੁਣੀ ਤਾਂ ਮਨ ਰਹਿ ਨਾ ਸਕਿਆ, ਉਸ ਵੇਲੇ 10 ਮੋਹਰਾਂ ਦੇ ਲਾਲਚ ਪਿੱਛੇ ਆਪਣੇ ਪੁੱਤਰ ਨੂੰ ਲਾਲ ਲਿਆ। ਜਦੋਂ ਅੱਗੇ ਆਇਆ ਤਾਂ ਦਰਵਾਜ਼ੇ 'ਤੇ ਖਲੋਤਾ ਵੇਖ ਕੇ ਮਹਾਰਾਜ ਕਹਿੰਦੇ ਉਹ ਪਿੱਛੇ ਹਟ ਗਿਆ। ਉਸ ਵੇਲੇ ਤਪੇ ਦੀ ਹੋਰ ਕੋਈ ਵਾਹ ਨਾ ਗਈ ਤਾਂ ਪੁੱਤਰ ਨੂੰ ਕਹਿੰਦਾ ਤੂੰ ਐਂ ਕਰ, ਤੈਨੂੰ ਕੰਧ ਟਪਾ ਦਿੰਦਾ, ਅੰਦਰ ਕੰਧ ਟਪਾ ਕੇ ਅੰਦਰ ਚਲਿਆ ਜਾ, ਉੱਥੇ ਰੋਟੀ ਖਾ, 10 ਮੋਹਰਾਂ ਲਿਆਈ, ਥੋੜ੍ਹੀ ਰੋਟੀ ਖਾਈ, ਦੁਬਾਰਾ ਫੇਰ ਟਪਾ ਦੂੰਗਾ। ਉਸ ਵਕਤ ਉਸ ਵੇਲੇ ਉਹ ਜਦੋਂ ਬੱਚੇ ਨੂੰ ਕੰਧ ਟਪਾਈ, ਹੁਣ ਕੰਧ ਸੀ ਉੱਚੇ, ਇੱਧਰ ਤਾਂ ਚੜਾਤਾ, ਉਹ ਉੱਧਰੋਂ ਡਰਦਾ ਛਾਲ ਨਾ ਮਾਰੇ ਵੀ ਬਾਪੂ ਮੇਰੀ ਲੱਤ ਟੁੱਟ ਜਾਓ, ਕਹਿੰਦਾ ਕੁਛ ਨਹੀਂ, ਧੱਕਾ ਦੇ ਤਾ ਉਹਨੂੰ। ਉਸ ਵੇਲੇ ਉਹਨੂੰ ਸੱਟ ਲੱਗ ਗਈ, ਲੱਤ ਟੁੱਟ ਗਈ, ਪਰ ਬੱਚਾ ਸਮਝ ਕੇ ਅਸੀਂ ਉਹਨੂੰ ਕੁਝ ਨਾ ਕਿਹਾ ਅਤੇ ਤਪਾ ਬਾਹਰ ਫਿਰਦਾ ਹੋਇਆ, ਕਈਆਂ ਨੂੰ ਆਖੇ ਮੈਨੂੰ ਅੰਦਰ ਲੰਘਾ ਦਿਓ। ਸਿੱਖਾਂ ਨੇ ਸਤਿਗੁਰੂ ਜੀ ਨੂੰ ਬਚਨ ਕੀਤਾ ਇਹਨੂੰ ਵੀ ਅੰਦਰ ਲੰਘਣ ਦਿਓ, ਤਾਂ ਉਸ ਵੇਲੇ ਮਹਾਰਾਜ ਨੇ ਇਹ ਸਲੋਕ ਉਚਾਰਿਆ, ਕਹਿੰਦੇ ਲੋਭੀ ਹੋਇਆ ਐਵੇਂ ਦੁਖੀ ਹੋਇਆ ਫਿਰਦਾ, ਪਹਿਲਾਂ ਬੁਲਾਇਆ ਸੀ ਉਦੋਂ ਤਾਂ ਆਇਆ ਨਹੀਂ। ਕਹਿਣ ਤੋਂ ਭਾਵ ਕਿ ਮਾਇਆ ਦਾ ਜਿਹੜਾ ਜਜਮਾਲਿਆ ਦਬਾਇਆ ਹੋਇਆ ਫਿਰਦਾ, ਅੱਗੋਂ ਦੇ ਸੱਦਿਆ, ਪਹਿਲਾਂ ਵੀ ਇਹ ਆਪਾਂ ਸ਼ਰਵਣ ਕਰ ਚੁੱਕੇ ਹਾਂ, ਅੱਗੋਂ ਦੇ ਸੱਦਿਆ ਸੱਤੈ ਦੀ ਭਿਖਿਆ ਲਏ ਨਾਹੀਂ, ਪਿੱਛੋਂ ਦੇ ਪਛਤਾਏ ਕਹਿ ਆਣ ਤਪੈ ਪੁੱਤ ਵਿੱਚ ਬਹਾਲਿਆ। ਅੱਗੋਂ ਦੇ ਸੱਦਿਆ, ਪਹਿਲਾਂ ਇਹਨੂੰ ਸੱਦਾ ਭੇਜਿਆ ਸੀ, ਸੱਦ ਭੇਜਿਆ ਜਦੋਂ, ਪਰ ਇਹਨੇ ਸੱਤ ਧਰਮ ਦੀ ਭਿਖਿਆ ਨਾ ਲਈ, ਸੱਤ ਬਚਨ ਨਾ ਕਿਹਾ। ਸੱਤ ਧਰਮ ਦੀ ਭਿਖਿਆ ਉਹਨੂੰ ਕਹਿੰਦੇ ਨੇ ਜਿਹੜੀ ਆਪਸ ਵਿੱਚ ਪ੍ਰਸੰਨਤਾ ਨਾਲ ਲਈ ਦਿੱਤੀ ਜਾਵੇ, ਜੇ ਪਿਆਰ ਨਾਲ ਕਿਸੇ ਨੂੰ ਆਪਾਂ ਕੁਛ ਦਈਏ ਉਹ ਵੀ ਪ੍ਰਸੰਨ ਹੋ ਕੇ ਲੈ ਕੇ ਤੁਰ ਜੇ। ਜਦ ਮਹਾਰਾਜ ਨੇ ਪੰਜ ਪੰਜ ਮੋਹਰਾਂ, 10-10 ਮੋਹਰਾਂ ਦੱਛਣਾ ਦੇਣ ਨੂੰ ਕਹੀ ਤਾਂ ਪਿੱਛੋਂ ਪਸ਼ਚਾਤਾਪ ਕਰਕੇ ਤਪੇ ਨੇ ਪੁੱਤਰ ਨੂੰ ਲਿਆ ਕੇ ਪੰਗ 'ਚ ਬਿਠਾ ਤਾ, ਕੰਧ ਟਪਾ ਕੇ ਪਰਲੇ ਪਾਸੇ ਸੁੱਟ ਦਿੱਤਾ। ਉਹ ਤਪੇ ਦਾ ਲੜਕੇ ਨੂੰ ਸੱਟ ਲੱਗੀ, ਜਦ ਉਹ ਚੀਕਾਂ ਮਾਰੇ ਸਾਰਿਆਂ ਨੇ ਪਛਾਣ ਲਿਆ ਪਿੰਡ ਵਾਲਿਆਂ ਨੇ, ਉਹ ਇਹ ਤਾਂ ਤਪੇ ਦਾ ਲੜਕਾ, ਇਹ ਕੰਧ ਤੋਂ ਟਪਾ ਕੇ ਮਾਰਿਆ ਅੰਦਰ ਨੂੰ। ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗੱਲ ਆ। ਉਸ ਵੇਲੇ ਜਿਹੜੇ ਪੰਜ ਲੋਕ ਸੀ, ਭਾਵ ਨੰਬਰਦਾਰ ਤੇ ਸ੍ਰੇਸ਼ਠ ਮਹਾਤਮਾ ਲੋਕ, ਹੋਰ ਸਾਰੇ ਸਿਆਣੇ ਸਿਆਣੇ ਪੰਚਾਇਤ ਦੇ ਲੋਕ, ਸਾਰੇ ਹੱਸਣ ਲੱਗ ਪਏ। ਕਹਿੰਦੇ ਦੇਖੋ ਤਪਾ ਤਾਂ ਲੋਭ ਦੀ ਲਹਿਰ 'ਚ ਗਾਲਿਆ, ਕਿੱਦਾਂ ਨਿਆਣੇ ਨੂੰ ਸਿੱਟਿਆ ਅੰਦਰ, ਵੀ ਖਾ ਕੇ ਰੋਟੀ ਆ ਅਤੇ ਪੈਸੇ ਲਿਆ, ਮੋਹਰਾਂ ਲਿਆ, ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਪਿੱਟੈ ਨਾਹੀ, ਧਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ। ਹੁਣ ਜਿੱਥੇ ਥੋੜਾ ਧਨ ਵੇਖਦਾ ਉੱਥੇ ਤਪਾ ਛੋਹਦਾ ਵੀ ਨਹੀਂ। ਪਹਿਲਾਂ ਇੱਕ ਰੁਪਈਆ ਸੀ, ਦੋ ਰੁਪਈਏ ਉੱਥੇ ਆਇਆ ਨਹੀਂ। ਜਦੋਂ ਲਾਲਚ ਦਿੱਤਾ ਮੋਹਰਾਂ ਦਾ, ਫੇਰ ਬਹੁਤੇ ਧਨ ਨੂੰ ਵੇਖ ਕੇ ਤਪੇ ਨੇ ਆਪਣਾ ਧਰਮ ਗਵਾ ਦਿੱਤਾ, ਫੇਰ ਕਿਉਂ ਭੱਜਿਆ ਆਇਆ, ਪਹਿਲਾਂ ਨਾ ਕਰ ਦਿੱਤੀ। ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ, ਬਹਿ ਸਾਧ ਜਨਾ ਵਿਚਾਰਿਆ। ਇਹ ਭਾਈ ਇਹ ਲਾਲਚੀ ਬੰਦਾ ਹੈ, ਤਪਾ ਨਹੀਂ ਹੁੰਦਾ, ਕਿਉਂਕਿ ਲਾਲਚੀ ਬੰਦਾ ਕਦੇ ਤਪਾ ਹੋ ਹੀ ਨਹੀਂ ਸਕਦਾ। ਇਹਨੂੰ ਤਾਂ ਧਨ ਦਾ ਬਹੁਤ ਲਾਲਚ ਹੈ, ਇਸ ਕਰਕੇ ਇਹ ਤਪਾ ਹੈ ਹੀ ਨਹੀਂ, ਇਹ ਤਾਂ ਬਗਲਾ ਪਖੰਡੀ ਹੈ। ਸੰਤ ਜਨਾਂ ਨੇ ਆਪਸ 'ਚ ਬੈਠ ਕੇ ਇਹ ਸਾਰਿਆਂ ਨੇ ਮਤਾ ਕੀਤਾ, ਸਲਾਹ ਕੀਤੀ, ਬਈ ਪਿੰਡ ਵਾਲਿਆਂ ਨੂੰ ਵੀ ਲੋਕਾਂ ਨੇ ਕਿਹਾ ਉਹ ਇਹਨੂੰ ਤੁਸੀਂ ਤਪਾ ਕਹਿੰਦੇ ਹੋ, ਦੇਖੋ ਕਿੱਡਾ ਲਾਲਚੀ ਆਦਮੀ ਹੈ। ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿੱਚ ਹੋਵੈ, ਏਤ ਦੁੱਖ ਹੈ ਤਪਾ ਦੈ ਮਾਰਿਆ। ਹੁਣ ਜੋ ਸਤਿਪੁਰਖ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸਤਿਪੁਰਖ ਦੇ ਸਰੂਪ ਜੋ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੀ ਨਿੰਦਿਆ ਦੇਖੋ ਇਹ ਤਪਾ ਕਰਦਾ ਹੈ। ਸ਼ਰਮ ਨਹੀਂ ਆਉਂਦੀ ਇਹਨੂੰ ਤਪਾ ਨੂੰ ਨਿੰਦਿਆ ਕਰਦਿਆਂ ਹੋਇਆ, ਸੰਸਾਰੀ ਜੀਵਾਂ ਦੀ ਉਸਤ 'ਚ ਲੱਗਿਆ ਹੋਇਆ। ਇਹ ਨਿੰਦਕ ਲੋਕਾਂ ਦੀ ਨਿਸ਼ਾਨੀ ਹੁੰਦੀ, ਸੰਸਾਰੀ ਜੀਵਾਂ ਦੀ ਤਾਂ ਉਸਤਤ ਕਰੀ ਜਾਣੀ। ਸੋ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਇਹ ਦੋਸ਼ ਕਰਕੇ ਜਿਹੜਾ ਸੀ ਦੱਦਾ ਜਾਈਏ ਸਿਆਰੀ ਦਇਆ ਤੋਂ ਭਾਵ ਨਾ ਪ੍ਰੇਰਕ, ਪਰਮੇਸ਼ਰ ਨੇ ਤਪੇ ਨੂੰ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ ਸਭ ਗਇਆ ਤਪੇ ਕਾ ਘਾਲਿਆ। ਮਹਾਂਪੁਰਸ਼ਾਂ ਦੀ ਨਿੰਦਿਆ ਕਰਨ ਨਾਲ ਵੇਖੋ ਜੋ ਤਪੇ ਨੂੰ ਫਲ ਲੱਗਿਆ ਨਾ, ਤਪੇ ਦਾ ਸਭ ਘਾਲਿਆ ਤੋਂ ਭਾਵ ਕੀਤਾ ਕਤਰਿਆ ਵਿਅਰਥ ਹੀ ਚਲਿਆ ਗਿਆ, ਕੋਈ ਫਾਇਦਾ ਤਾਂ ਹੋਇਆ ਨਾ। ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ। ਬਾਹਰ ਸਿਆਣਿਆਂ ਵਿੱਚ, ਪੰਚਾਂ ਤੋਂ ਭਾਵ ਪੰਚਾਇਤਾਂ 'ਚ, ਲੰਬੜਦਾਰਾਂ, ਚੌਧਰੀਆਂ 'ਚ ਬੈਠ ਕੇ ਇਹ ਆਪਣੇ ਆਪ ਨੂੰ ਤਪਾ ਸਦਾਉਂਦਾ, ਅਤੇ ਅੰਦਰ ਬੈਠ ਕੇ ਤਪਾ ਕਈ ਪ੍ਰਕਾਰ ਦੇ ਪਾਪ ਕਰਮਾਂ ਨੂੰ ਕਮਾਉਂਦਾ। 316 ਅੰਗ 'ਤੇ ਮਹਾਰਾਜ ਅਗਲੀ ਪੰਕਤੀ ਫਰਮਾਨ ਕਰਦੇ ਨੇ, ਹਰ ਅੰਦਰਲਾ ਪਾਪ ਪੰਚਾਂ ਨੂੰ ਉਘਾ ਕਰ ਵੇਖਾ ਲਿਆ। ਹੁਣ ਪਰਮਾਤਮਾ ਨੇ ਇਹਦੇ ਪਰਦੇ ਜ਼ਾਹਰ ਕਰਨੇ ਹੀ ਸੀ। ਕਹਿੰਦੇ ਵਾਹਿਗੁਰੂ ਨੇ ਅੰਦਰਲਾ ਪਾਪ ਪੰਚਾਂ ਨੂੰ, ਭਾਵ ਨੰਬਰਦਾਰਾਂ ਨੂੰ, ਜਿਹੜੇ ਬੜੀ ਸਿਫਤ ਕਰਦੇ ਸੀ, ਤਪਾ ਤਾਂ ਬੜਾ ਸਾਹ ਚੜ੍ਹਾ ਕੇ ਬਹਿੰਦਾ, ਉਹ ਤਾਂ ਸਮਾਧੀ ਲਾ ਕੇ ਬਹਿੰਦਾ, ਉਹ ਤਾਂ ਬੜਾ ਚੰਗਾ, ਸਾਰੀ ਪੰਚਾਇਤ ਨੂੰ ਉਘਾ ਤੋਂ ਭਾਵ ਪ੍ਰਗਟ ਕਰਕੇ ਅਕਾਲ ਪੁਰਖ ਨੇ ਦਿਖਾ ਤਾ। ਸੋ ਇੱਕ ਵਾਰੀ ਦੀ ਗੱਲ ਹੈ ਕਿ ਮਰਵਾਹਿਆਂ ਨੇ ਕਿਧਰੇ ਪ੍ਰਦੇਸ਼ ਜਾਣਾ ਸੀ, ਉਹਨਾਂ ਨੇ ਵਿਚਾਰਿਆ ਕਿ ਬਾਹਰ ਗਿਆ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਣਾ, ਇਸ 'ਤੇ ਉਹਨੇ ਪਹਿਲੇ ਤਪੇ ਜੀ ਦਾ ਦਰਸ਼ਨ ਕਰਕੇ ਪਹਿਲਾਂ ਆਗਿਆ ਲੈ ਕੇ ਚੱਲੀਏ। ਜਦ ਉਹ ਦਰਸ਼ਨ ਕਰਨ ਆਏ ਤਾਂ ਬੂਹੇ ਬੰਦ ਸਨ, ਬਥੇਰਾ ਖੜਕਾਇਆ, ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਗੁੱਸੇ 'ਚ ਆ ਕੇ ਬੂਹੇ ਦੀਆਂ ਚੂਥੀਆਂ ਭੰਨ ਕੇ ਅੰਦਰ ਵੜ ਗਏ। ਜਾ ਕੇ ਕੀ ਵੇਖਿਆ ਕਿ ਤਪਾ ਜੀ ਪਰ ਇਸਤਰੀ ਲੰਪਟ ਹੋ ਰਹੇ ਸਨ। ਉਸ ਵੇਲੇ ਮਰਵਾਹਿਆਂ ਨੇ ਬੜਾ ਕੁੱਟਿਆ ਅਤੇ ਤਪਾ ਜੀ ਦਾ ਸਾਰਾ ਪਾਜ ਖੁੱਲ੍ਹ ਗਿਆ। ਇਹ ਵੀ ਬਚਨ ਕਿਹਾ ਮਹਾਰਾਜ ਨੇ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਏ ਆਹੋ ਜਿੱਥੇ ਮਹਾਂ ਮਹਾਂ ਹਤਿਆਰਿਆ। ਉਸ ਵੇਲੇ ਧਰਮ ਰਾਜੇ ਨੇ ਵੀ ਜਮਦੂਤਾਂ ਨੂੰ ਆਖ ਛੱਡਿਆ ਕਿ ਇਹ ਤਪੇ ਨੂੰ ਤਾਂ ਉੱਥੇ ਲਿਜਾ ਕੇ ਪਾਇਓ ਜਿੱਥੇ ਬੜੇ ਬੜੇ ਹਥਿਆਰੇ ਪਾਏ, ਕੁੰਭੀ ਨਰਕ 'ਚ ਪਾਉਣਾ ਇਹਨੂੰ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੂੰ ਅਤੇ ਸੰਗਤ ਨੂੰ ਇਹ ਪਰੇਸ਼ਾਨ ਕਰਦਾ ਅਤੇ ਬੜੇ ਬੜੇ ਮਾੜੇ ਕਰਮ ਕਰਕੇ ਇਸ ਪ੍ਰਕਾਰ ਕਰਮ ਕਰ ਰਿਹਾ। ਫਿਰ ਇਸ ਤਪੇ ਦਾ ਮੋਹੇ ਕੋਈ ਲੱਗੋ ਨਾਹੀਂ, ਇਹੋ ਸਤਿਗੁਰ ਹੈ ਫਿਟਕਾਰਿਆ। ਫਿਰ ਮੁੜ ਕੇ ਇਸ ਤਪੇ ਦੇ ਮੂੰਹ ਕਿਸੇ ਨੂੰ ਲੱਗਣਾ, ਕਿਉਂਕਿ ਸਤਿਗੁਰਾਂ ਦਾ ਫਿਟਕਾਰਾ ਹੋਇਆ। ਉਦੋਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹਨੂੰ ਮੂੰਹ ਨਹੀਂ ਲਾਉਣਾ ਕਿਸੇ ਨੇ। ਇਸੇ ਪ੍ਰਕਾਰ ਜਿਵੇਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋ ਜਾਂਦਾ ਇਹ ਬੰਦਾ ਪੰਥ ਵਿੱਚੋਂ ਛੇਕਿਆ, ਕਿਸੇ ਨੇ ਮੂੰਹ ਨਹੀਂ ਲਾਉਣਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਪੇ ਨੂੰ ਕਹਿ ਦਿੱਤਾ ਸੰਗਤ ਨੂੰ, ਭਾਈ ਜਿਵੇਂ ਸੱਤੇ ਬਲਵੰਡੇ ਬਾਰੇ ਵੀ ਇਹ ਹੋਇਆ ਸੀ ਅੱਗੇ ਚੱਲ ਕੇ, ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਸੋ ਬੂਝੈ ਜੋ ਦੈ ਸਵਾਰਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਥਨ ਕਰਦੇ ਨੇ, ਹਰੀ ਸਰੂਪ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਜੋ ਵਰਤਿਆ ਉਹ ਅਸਾਂ ਨੇ ਆਖ ਕੇ ਭਾਈ ਤੁਹਾਨੂੰ ਸੁਣਾ ਦਿੱਤਾ। ਪਰ ਇਸ ਸਿਧਾਂਤ ਨੂੰ ਉਹ ਸਮਝਦਾ ਜੋ ਦਇਆ ਹੁੰਦਾ ਪ੍ਰੇਰਕ ਪਰਮਾਤਮਾ ਦਾ ਸਵਾਰਿਆ ਹੋਇਆ ਜੀਵ ਹੈ। ਮਹੱਲਾ ਚੌਥਾ, ਹਰ ਭਗਤਾਂ ਹਰ ਆਰਾਧਿਆ, ਹਰ ਕੀ ਵਡਿਆਈ, ਹਰ ਕੀਰਤਨ ਭਗਤ ਨਿਤ ਗਾਵੰਦੇ, ਹਰ ਨਾਮ ਸੁਖਦਾਈ। ਹਰੀ ਦੇ ਭਗਤਾਂ ਨੇ ਹਰੀ ਨੂੰ ਆਰਾਧਿਆ, ਮਨ ਕਰਕੇ ਆਰਾਧਿਆ ਅਤੇ ਹਰੀ ਦੀ ਵਡਿਆਈ ਕੀਤੀ ਹੈ ਜ਼ੁਬਾਨ ਦੇ ਨਾਲ, ਬਾਣੀ ਕਰਕੇ ਭਗਤ ਨੇਤਾ ਪ੍ਰਤੀ ਹਰੀ ਦੇ ਕੀਰਤਨ ਜਸ ਨੂੰ ਗਾਉਂਦੇ ਨੇ ਅਤੇ ਸੁਖਦਾਈ ਹਰੀ ਦੇ ਨਾਮ ਨੂੰ ਜਪਦੇ ਨੇ। ਉਹਨਾਂ ਦਾ ਕਰਮ ਹੈ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਹਰ ਭਗਤਾਂ ਨੂੰ ਨਿਤ ਨਾਵੈ ਦੀ ਵਡਿਆਈ, ਬਖਸ਼ੀਆਂ ਨਿਤ ਚੜ੍ਹੈ ਸਵਾਈ। ਹਰੀ ਨੇ ਆਪਣੀਆਂ ਭਗਤਾਂ ਨੂੰ ਨਿਤਾ ਪ੍ਰਤੀ ਹਰ ਰੋਜ਼ ਨਾਮ ਦੀ ਵਡਿਆਈ ਨਿਤਨੇਮ ਵਜੋਂ ਬਖਸ਼ਿਸ਼ ਕੀਤੀ ਹੈ, ਜੋ ਨਿਤ ਹੀ ਸਵਾਈ ਤੋਂ ਸਵਾਈ ਵੱਧ ਤੋਂ ਵੱਧ ਚੜ੍ਹ ਰਹੀ ਹੈ, ਚੜ੍ਹਦੀ ਕਲਾ ਹੁੰਦੀ ਹੈ। ਹਰ ਭਗਤਾਂ ਨੂੰ ਥਿਰ ਘਰੀ ਬਹਾਲਿਆਂ ਨੂੰ ਆਪਣੀ ਪੈਜ ਰਖਾਈ। ਹੁਣ ਹਰੀ ਪਰਮੇਸ਼ਰ ਜੀ ਨੇ ਆਪਣੀਆਂ ਭਗਤਾਂ ਨੂੰ ਥਿਰ ਘਰੀ ਹੁੰਦਾ ਅਚਲ ਸਰੂਪ ਘਰ ਵਿੱਚ ਬਿਠਾਇਆ, ਅੰਦਰ ਹਿਰਦੇ 'ਚ ਮਨ ਟਿਕਾ ਦਿੱਤਾ ਉਹਨਾਂ ਦਾ, ਪ੍ਰਤੱਖ ਵੀ ਉਹਨਾਂ ਨੂੰ ਘਰ ਦੇ ਦਿੱਤੇ ਭਗਤਾਂ ਨੂੰ, ਹਿਰਦੇ ਰੂਪ ਘਰ ਵਿੱਚ ਸਾਧ ਸੰਗਤ ਰੂਪੀ ਘਰ ਵਿੱਚ ਪਹਿਲਾਂ ਬਿਠਾਇਆ, ਫਿਰ ਹਿਰਦੇ ਰੂਪੀ ਘਰ 'ਚ ਟਿਕ ਗਏ, ਫਿਰ ਸੱਚਖੰਡ ਵੀ ਟਿਕ ਗਏ। ਹੁਣ ਹਰੀ ਨੇ ਜਿਹੜੀ ਭਗਤਾਂ ਦੀ ਪੈਜ ਰੱਖੀ ਹੈ, ਇਹ ਉਹ ਵਾਹਿਗੁਰੂ ਨੇ ਆਪਣੀ ਹੀ ਪਤ ਆਬਰੂ ਰੱਖੀ ਹੈ, ਭਾਵ ਆਪਣੀ ਪੈਜ ਰਖਾਈ। ਇਹਦੇ 'ਚ ਹਰੀ ਦੀ ਹੋਈ ਪਤ ਆਬਰੂ ਹੈ। ਨਿੰਦਕਾਂ ਪਾਸ ਹੋਂ ਹਰ ਲੇਖਾ ਮੰਗ ਸੀ ਬਹੁ ਦੇਹ ਸਜਾਈ। ਹੁਣ ਉਹ ਹਰੀ ਜਿਹੜਾ ਪਰਮੇਸ਼ਰ ਵਾਹਿਗੁਰੂ ਆਪ ਨਿੰਦਕ ਪੁਰਸ਼ਾਂ ਪਾਸੋਂ ਲੇਖਾ ਮੰਗਦਾ ਹੈ, ਕਰਮਾਂ ਦੇ ਅਨੁਸਾਰ ਉਹਨਾਂ ਨੂੰ ਬਹੁਤੀ ਸਾਰੀ ਸਜ਼ਾ ਦਿੰਦਾ। ਜਿਹਾ ਨਿੰਦਕ ਆਪਣੇ ਜੀ ਕਮਾਵਦੇ ਤੇਹੋ ਫਲ ਪਾਈ। ਨਿੰਦਕ ਬੰਦੇ ਜਿਹੋ ਜਿਹਾ ਕਰਮ ਆਪਣੇ ਜੀ ਅੰਦਰ ਕਮਾਉਂਦੇ ਨੇ, ਉਹ ਸੰਸਾਰ ਤਿਹੋ ਜਿਹਾ ਹੀ ਫਲ ਪ੍ਰਾਪਤ ਕਰਦੇ ਨੇ। ਅੰਦਰ ਕਮਾਣਾ ਸਰ ਪਰ ਉਗੜੈ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਜੋ ਅੰਦਰ ਵੜ ਕੇ ਭਾਵ ਲੋਕ ਕੇ ਕਰਮ ਕਮਾਇਆ, ਉਹ ਸਰ ਪਰ ਜ਼ਰੂਰ ਬਰ ਜ਼ਰੂਰ ਕਹਿੰਦੇ ਉਗੜੈ ਪ੍ਰਗਟ ਹੋ ਜਾਂਦਾ। ਭਾਵੇਂ ਕੋਈ ਧਰਤੀ ਦੇ ਵਿੱਚ ਭਾਵ ਗੁਫਾ 'ਚ ਬੈਠ ਕੇ ਮਾੜਾ ਕੰਮ ਕਰੇ, ਉਹ ਕਹੇ ਵੀ ਕਿਸੇ ਨੇ ਦੇਖਿਆ ਨਹੀਂ, ਕਿਸੇ ਨੂੰ ਪਤਾ ਨਹੀਂ ਲੱਗਿਆ, ਪਰ ਪਰਮਾਤਮਾ ਆਪ ਉਹਦੇ ਕੀਤੇ ਹੋਏ ਮਾੜੇ ਕਰਮ ਨੂੰ ਦੁਨੀਆਂ ਦੇ ਅੰਦਰ ਪ੍ਰਗਟ ਕਰਕੇ ਸਾਹਮਣੇ ਲੈ ਆਉਂਦਾ। ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ। ਹੁਣ ਮਹਾਰਾਜ ਕਥਨ ਕਰਦੇ ਨੇ ਹਰੀ ਦੀ ਵਡਿਆਈ ਨੂੰ ਦੇਖ ਕੇ ਭਗਤ ਜਿਨ੍ਹਾਂ ਦਾ ਮਨ ਖਿੜ ਗਿਆ। ਵਾਹਿਗੁਰੂ ਭਗਤਾਂ ਦੀ ਤਾਂ ਲਾਜ ਰੱਖਦੇ ਨੇ, ਕਈ ਵਾਰੀ ਗੁਰਮੁਖਾਂ ਪਾਸੋਂ ਸੁਭਾਵਕ ਹੀ ਕੋਈ ਗੱਲ ਹੋ ਜੇ ਉਹਦੇ ਪਰਦਾ ਪਾਉਂਦੇ ਨੇ, ਭਾਈ ਗੁਰਮੁਖਾਂ ਨੇ ਜਾਣ ਬੁੱਝ ਕੇ ਗਲਤੀ ਨਹੀਂ ਕੀਤੀ। ਕਈ ਜਿਹੜੇ ਅੰਦਰ ਬਹਿ ਕੇ ਪਖੰਡ ਕਰਦੇ ਨੇ ਆਪ ਤਪੇ ਵਰਗੇ, ਉਹਨਾਂ ਦੇ ਫਿਰ ਪਾਜ ਉਘੇੜ ਦਿੰਦੇ ਨੇ। ਪੌੜੀ ਮਹੱਲਾ ਪੰਜਵਾ। ਇੱਥੇ ਮਹਾਰਾਜ ਨੇ ਇਹ ਸਪਸ਼ਟ ਕਰ ਦਿੱਤਾ ਕਿ ਪੌੜੀ ਹੈ ਜਿਹੜੀ, ਇਹ ਚੌਥੇ ਪਾਤਸ਼ਾਹ ਦੀ ਨਹੀਂ ਹੈ, ਪੰਜਵੇਂ ਪਾਤਸ਼ਾਹ ਦੀ ਪੌੜੀ ਹੈ। ਪਿੱਛੇ ਵੀ ਆਪਾਂ ਪੌੜੀ ਪੰਜਵਾਂ ਤਾਂ ਕਹਿ ਕੇ ਆਏ, ਪੌੜੀ ਪੰਜਵੀਂ ਨਹੀਂ ਕਹਿਣਾ, ਕਿਉਂਕਿ ਇੱਥੇ ਸਪਸ਼ਟ ਹੋ ਗਿਆ ਪੌੜੀ ਮਹੱਲਾ ਪੰਜਵਾਂ। ਭਗਤ ਜਨਾ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਐ। ਮਹਾਰਾਜ ਕਹਿੰਦੇ ਜਦਕਿ ਭਗਤ ਜਿਨ੍ਹਾਂ ਦਾ ਰਾਖਾ ਵਾਹਿਗੁਰੂ ਆਪ ਹੈ, ਤਾਂ ਭਗਤ ਜਿਨ੍ਹਾਂ ਦਾ ਪਾਪੀ ਬੰਦਾ ਕੀ ਵਿਗਾੜ ਕਰ ਸਕਦਾ ਹੈ। ਗੁਮਾਨ ਕਰ ਹੈ ਮੂੜ ਗੁਮਾਨੀਆਂ ਵਿਸ ਖਾਧੀ ਮਰੀਐ। ਇਹ ਮੂਰਖ ਹੰਕਾਰੀ ਜਿਹੜੇ ਪੁਰਸ਼ ਨੇ ਨਾ, ਗੁਮਾਨ ਕਰਦੇ, ਹੰਕਾਰ ਕਰਦੇ ਤੇ ਵਿਸ਼ਿਆਂ ਰੂਪੀ ਵਿਉਹ ਖਾ ਕੇ ਮਰਦੇ ਨੇ। ਆਏ ਲਗੇ ਨੀਂਦ ਥੋੜੜੇ ਜਿਉਂ ਪੱਕਾ ਖੇਤ ਲੁਣੀਐ। ਕਹਿੰਦੇ ਭਾਈ ਤੇਰੀ ਉਮਰਾਂ ਦੇ ਹੁਣ ਥੋੜੇ ਹੀ ਦਿਨ ਆ ਲਗੇਨੀ ਲੱਗੇ ਨੇ, ਬਸ ਨੇੜੇ ਹੀ ਲੱਗ ਗਿਆ ਕੰਮ। ਕਹਿੰਦੇ ਭਾਵ ਤੇਰੇ ਜਾਣੇ ਨੂੰ ਥੋੜੇ ਦਿਨ ਹੀ ਰਹਿ ਗਏ ਨੇ। ਜਿਸ ਤਰ੍ਹਾਂ ਖੇਤ ਪੱਕ ਜਾਵੇ ਤਾਂ ਜ਼ਿਮੀਂਦਾਰ ਆ ਕੇ ਕਣਕ ਤੋੜ ਸੋ ਬੱਲੀ ਤੋੜ ਕੇ ਉਹਦੇ 'ਚ ਦਾਣਾ ਕੱਢ ਕੇ ਮੂੰਹ 'ਚ ਪਾ ਕੇ ਕੁੜ ਕੁੜ ਕਰਦੀ, ਜਦ ਕਹਿੰਦੇ ਬਸ ਠੀਕ ਆ ਹੁਣ ਕੱਟ ਲੈਂਦੇ ਹਾਂ ਪੱਕ ਗਈ, ਉਹ ਲੁਣੀਆਂ ਤੋਂ ਭਾਵ ਕੱਟ ਲਈਦਾ। ਇਸੇ ਤਰ੍ਹਾਂ ਹੀ ਤੇਰੀ ਬਿਰਧ ਅਵਸਥਾ ਹੋ ਗਈ ਹੈ, ਧੌਲੇ ਪੱਕ ਗਏ ਨੇ, ਸਿਰ ਦੇ ਕੇਸ ਪੱਕ ਗਏ ਨੇ। ਕਹਿੰਦੇ ਬਸ ਹੁਣ ਤੇਰਾ ਕੰਮ ਤਿਆਰ ਹੀ ਹੈ। ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ, ਸਣ ਕੀ ਸਾਰਾ ਚਿੱਥਿਆ ਕਾਣ ਲਿਆ ਤਨ ਝਾੜ। ਜਿਹੇ ਕਰਮ ਕਮਾਵਦੇ ਤੇ ਵੇਹੋ ਪਣੀਐ। ਇਹ ਜੀਵ ਜਿਹੋ ਜਿਹੇ ਕਰਮ ਕਮਾਉਂਦੇ ਨੇ ਤੇ ਇਹੋ ਜਿਹੇ ਕਥਨ ਕੀਤੇ ਜਾਂਦੇ ਨੇ। ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾ ਦਾ ਧਣੀਐ। ਮਹਾਰਾਜ ਜੀ ਕਥਨ ਕਰਦੇ ਨੇ ਕਿ ਭਗਤ ਜਿਨ੍ਹਾਂ ਦਾ ਸਵਾਮੀ ਸਭ ਤੋਂ ਵੱਡਾ ਤੇ ਸਾਰਿਆਂ ਦਾ ਧਣੀਆਂ ਤੋਂ ਭਾਵ ਮਾਲਕ ਹੈ। ਸਲੋਕ ਮਹੱਲਾ ਚੌਥਾ। ਮਨਮੁਖ ਮੂਲ ਹੋ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ। ਕਹਿੰਦੇ ਮਨਮੁਖ ਬੰਦਾ ਮੂਲ ਤੋਂ ਭਾਵ ਹੁੰਦਾ ਮੂਲ ਰੂਪ, ਜੋ ਪ੍ਰਮਾਤਮਾ ਮੂਲ ਮੰਤਰ ਹੈ, ਜਿਹੜਾ ਗੁਰਮੰਤਰ ਹੈ, ਜੋ ਮੂਲ ਸਾਡੇ ਜਪਜੀ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਮੂਲ ਰੂਪ ਜਿਹੜਾ ਆਪਣਾ ਸਿੱਖੀ ਹੈ ਇਹਨੂੰ ਭੁੱਲ ਹੀ ਗਿਆ। ਮੂਲ ਰੂਪ ਪਰਮਾਤਮਾ ਤੋਂ ਭੁੱਲਿਆ ਹੋਇਆ, ਪਦਾਰਥਾਂ ਦੇ ਇਕੱਠੇ ਕਰਨ ਦੇ ਲੱਭ ਵਿੱਚ, ਖਾਣ ਵਿੱਚ ਤੇ ਪਦਾਰਥਾਂ ਦੇ ਖਾਣ ਵਿੱਚ ਤੇ ਲੋਭ ਹੁੰਦਾ ਜਿਹਾ ਜੋੜਨ ਦਾ, ਉਹਦੇ ਵਿੱਚ ਲੱਗ ਗਿਆ, ਹੰਕਾਰ ਵਿੱਚ ਲੱਗ ਰਿਹਾ ਹਮੇਸ਼ਾ। ਲੱਭ ਖਾਣ ਦਾ, ਲੋਭ ਜੋੜਨ ਦਾ, ਤੇ ਜਦੋਂ ਬਾਹਲਾ ਜੋੜ ਜਾਂਦਾ ਫਿਰ ਹੰਕਾਰ ਹੋ ਗਿਆ। ਤੇ ਇਸੇ ਪਿੱਛੇ ਉਹ ਹੰਕਾਰ ਲੋਭ ਲੱਭ ਪਿੱਛੇ ਹੀ ਝਗੜਾ ਕਰਦਿਆਂ ਆਉਂਦੇ ਨੇ ਗੁਦਰਾ ਸ਼ਬਦ ਨਾ ਕਰਹਿ ਵਿਚਾਰ। ਹੁਣ ਝਗੜਾ ਕਰਦਿਆਂ ਰਾਤ ਦਿਨ ਹੀ ਉਹਦੀ ਬਤੀਤ ਹੋ ਜਾਂਦੀ, ਉੱਥੇ ਝਗੜਾ, ਉੱਥੇ ਝਗੜਾ, ਉੱਥੇ ਝਗੜਾ, ਇੱਥੇ ਮੁਕੱਦਮਾ, ਉੱਥੇ ਮੁਕੱਦਮਾ। ਗੁਰ ਉਪਦੇਸ਼ ਦੀ ਤਾਂ ਵਿਚਾਰ ਹੀ ਨਹੀਂ ਕਰਦਾ, ਕਦੇ ਗੁਰਦੁਆਰੇ ਬਹਿੰਦਾ ਹੀ ਨਹੀਂ, ਆ ਕੇ ਸੰਗਤ ਵਿੱਚ ਨਹੀਂ ਬੈਠਦਾ। ਜੇ ਕਹੀਏ ਆ ਚੱਲੀਏ ਸੰਗਤ ਕਰੀਏ, ਕੋਈ ਕਥਾ ਕੀਰਤਨ ਮਹਾਂਪੁਰਸ਼ ਆਏ ਨੇ ਜਾਂ ਕੋਈ ਆਏ ਨੇ ਰੱਬ ਦੇ ਪਿਆਰੇ ਸਤਸੰਗਤ ਕਰੀਏ, ਤਾਂ ਅੱਗਿਓਂ ਕਹਿੰਦਾ ਕਿ ਟੇਢੀ ਪਾਗ ਟੇਢੇ ਚੱਲੇ ਲਾਗੇ ਵੀਰੇ ਖਾਨ, ਭਾਓ ਭਗਤ ਸਿਉਂ ਕਾਜ ਨਾ ਕਛੂ ਹੈ ਮੇਰੋ ਕਾਮ ਦੀ ਬਾਨ। ਮੇਰਾ ਤਾਂ ਕੰਮ ਕਚਹਿਰੀਆਂ 'ਚ, ਮੈਂ ਤਾਂ ਗਵਾਹੀ ਦੇਣ ਚੱਲਿਆ ਉੱਥੇ, ਕੋਈ ਕਹਿੰਦਾ ਮੈਂ ਉੱਥੇ ਆਹ ਕੰਮ ਕਰਨ ਚੱਲਿਆ। ਜਦੋਂ ਸੰਗਤ ਦੀ ਗੱਲ ਕਰੀਏ ਤਾਂ ਭੱਜ ਹੀ ਜਾਂਦਾ ਅਤੇ ਸ਼ਬਦ ਦੀ ਕਦੇ ਵੀ ਵਿਚਾਰ ਨਹੀਂ ਕਰਦਾ। ਸ਼ਬਦ ਹੁੰਦਾ ਉਪਦੇਸ਼ ਜਿਹੜਾ ਦਿੱਤਾ, ਸੁੱਧ ਮਤ ਕਰਤਾ ਸਭ ਹਿਰ ਲਈ ਬੋਲਣ ਸਭ ਵਿਕਾਰ। ਕਰਤੇ ਪੁਰਖ ਵਾਹਿਗੁਰੂ ਨੇ ਉਹਨਾਂ ਦੀ ਸ਼ੁਭ ਮਤ ਸਾਰੀ ਅਸਲ 'ਚ ਖੋ ਹੀ ਲਈ ਹੈ, ਉਹਨਾਂ ਕੋਲ ਸਮੱਤ ਹੈ ਹੀ ਨਹੀਂ। ਜੋ ਵੀ ਬਚਨ ਬੋਲਦੇ ਸਭ ਵਿਕਾਰਾਂ ਦੀ ਉਤਪਤੀ ਕਰਨ ਵਾਲੇ ਬੋਲਦੇ, ਪੁੱਠੇ ਸਿੱਧੇ ਲੜਾਈ ਝਗੜੇ ਮਾੜਾ ਨਿੰਦਾ ਚੁਗਲੀ ਵਿਕਾਰਾਂ ਵਾਲੀਆਂ ਗੱਲਾਂ। ਦਿੱਤਾ ਕਿਤੇ ਨਾ ਸੰਤੋਖੀ ਹੈ ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ। ਹੁਣ ਕਿਤੇ ਨਾ ਭਾਵ ਨਾ ਕਿਤਨੇ ਹੀ ਪਦਾਰਥ ਵਾਹਿਗੁਰੂ ਦੇ ਦਿੱਤੇ ਹੋਏ ਨੇ, ਪਰ ਇਹ ਲੈ ਕੇ ਸੰਤੋਖ ਨਹੀਂ ਕਰਦਾ, ਕਿਉਂਕਿ ਇਸ ਅਗਿਆਨੀ ਅੰਧੇ ਦੇ ਅੰਦਰ ਬਹੁਤੇ ਅਗਿਆਨ ਰੂਪ ਹਨੇਰੇ ਕਰਕੇ ਬਹੁਤੀ ਤ੍ਰਿਸ਼ਨਾ। ਅੰਧਿਆਰ ਦੇ ਧੱਦੇ ਦੇ ਪੈਰ ਵਿੱਚ ਇੱਥੇ ਅੱਧਾ ਜਈਆ ਹੈ, ਇਸ ਕਰਕੇ ਅੰਧਿਆਰ ਪਾਠ ਕੀਤਾ ਆਪਾਂ ਨੇ। ਸੋ ਜਿਵੇਂ ਉਹਦਾ ਸਿਰ ਮਸਤਕ ਰੱਖਿਆ, ਖੱਖੇ ਦੇ ਥੱਲੇ ਅੱਧਾ ਜਈਆ ਰੱਖਿਆ, ਰੱਖਾ ਨਹੀਂ ਕਹਿਣਾ ਉੱਥੇ, ਸਿਰ ਮਸਤਕ ਰੱਖਿਆ, ਪਾਰ ਬ੍ਰਹਮ ਹਸਤ ਕਾਇਆ ਰੱਖਿਆ, ਪਰਮੇਸ਼ੁਰ ਹੈ ਆਤਮ ਰੱਖਿਆ, ਗੋਪਾਲ ਸਵਾਮੀ ਧੰਨ ਚੰਦ ਰੱਖਿਆ, ਜਗਦੀਸ਼ਵਰ ਹੈ ਸਰਬ ਰੱਖਿਆ, ਗੁਰਦਿਆਲ ਹੈ ਭੈ ਦੁਖ ਬਿਨਾਸਨ ਹੈ, ਭਗਤ ਬਛਲਾ ਨਾਥ ਨਾਥੇ ਸਰਨ ਨਾਨਕ ਪੁਰਖ ਉਛੁੱਤਾ ਹੈ ਘੋਰ ਦੁਖਿਅੰਗ। ਉੱਥੇ ਵੀ ਅੱਧੇ ਜਈਏ ਆਉਂਦੇ ਸਾਰੇ, ਅਣਖ ਹੱਤਿਅੰਗ ਜਨਮ ਦਰਿਦਿਅੰਗ ਮਹਾਂਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰਗ ਕ੍ਰੋਧ। ਸੰਥਿਆ ਕਰਨੀ ਅਤਿ ਜ਼ਰੂਰੀ ਹੈ, ਇਸ ਕਰਕੇ ਸਿਆਣਿਆਂ ਗੁਰਮੁਖਾਂ ਤੋਂ ਸੰਥਿਆ ਜ਼ਰੂਰ ਕਰੋ। ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਟਕਸਾਲ ਵਿੱਚ ਇਸ ਤਰੀਕੇ ਨਾਲ ਨਾਨਕ ਮਨਮੁੱਖ ਜਿਹੜੇ ਅੱਖਰ ਹੈ ਅੱਡ ਅੱਡ ਕਰਨੇ ਲਈ ਆਪਾਂ ਵਿਸ਼ਰਾਮ ਸੰਥਿਆ ਵਿੱਚ ਫਿਰ ਇਸ ਤਰ੍ਹਾਂ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ, ਪਰ ਜਦੋਂ ਇਹਨੂੰ ਰਹਾ ਵਿੱਚ ਪਾਠ ਵਿੱਚ ਲਿਆਉਣਾ ਤਾਂ ਉੱਥੇ ਫਿਰ ਲਟਕਾ ਦੇਣੀ ਆਵਾਜ਼, ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਇਹ ਜਿਹੜੀ ਵਿੱਚ ਵਿੱਚ ਆਵਾਜ਼ ਲਮਕਾਉਣੀ, ਇਹ ਵਿਸ਼ਰਾਮ ਹੁੰਦਾ। ਜਿਵੇਂ ਮਹਾਂਪੁਰਖਾਂ ਨਾਲ ਪਹਿਲਾਂ ਭਾਈ ਬਚਿੱਤਰ ਸਿੰਘ ਜੀ ਰਾਗੀ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਾਠ ਕਰਿਆ ਕਰਦੇ ਸੀ, ਭਾਈ ਰਾਮ ਸਿੰਘ ਜੀ ਸੁਲਤਾਨਪੁਰੀ ਜਥੇਦਾਰ ਮਹਾਂਪੁਰਖ ਬਾਬਾ ਕਰਤਾਰ ਸਿੰਘ ਨਾਲ ਪਾਠ ਕਰਿਆ ਕਰਦੇ, ਭਾਈ ਜਰਨੈਲ ਸਿੰਘ ਜੀ ਮਹਾਂਪੁਰਖਾਂ ਨਾਲ ਪਾਠ ਕਰਿਆ ਕਰਦੇ ਸੀ, ਤਾਂ ਉਹ ਇਸ ਤਰ੍ਹਾਂ ਵਿੱਚੋਂ ਇਹ ਸਾਰਿਆਂ ਨੂੰ ਇਸ ਤਰ੍ਹਾਂ ਸਿਖਾਇਆ ਜਾਂਦਾ ਵੀ ਉਹ ਜਿੱਥੇ ਵਿਸ਼ਰਾਮ ਹੋਣਾ ਉੱਥੋਂ ਥੋੜ੍ਹਾ ਲਟਕਾ ਕੇ ਚੱਲਣਾ। ਸੋ ਇਸ ਤਰ੍ਹਾਂ ਜਿਵੇਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਸੋਚੈ ਇੱਥੇ ਵਿਸ਼ਰਾਮ ਛੋਟਾ, ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ। ਉਹ ਜਿੰਨਾ ਵਿੱਚ ਗੈਪ ਹੁੰਦਾ ਉਹਦਾ ਮਤਲਬ ਇੱਥੇ ਵਿਸ਼ਰਾਮ ਹੈ, ਛੋਟੇ ਜਮਕੀ ਠਮਕੀ ਇਸ ਪ੍ਰਕਾਰ। ਸੋ ਜਿਨ੍ਹਾਂ ਦਾ ਕਹਿੰਦੇ ਮਾਇਆ ਨਾਲ ਹੀ ਪਿਆਰ ਹੈ ਮਨਮੁੱਖਾਂ ਦਾ, ਮਹਾਰਾਜ ਕਥਨ ਕਰਦੇ ਉਹਨਾਂ ਮਨਮੁੱਖਾਂ ਨਾਲੋਂ ਪ੍ਰੀਤੀ ਟੁੱਟੀ ਹੋਈ ਚੰਗੀ ਹੈ। ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ, ਕੀ ਲੋੜ ਹੈ, ਸੰਤਨ ਕਾ ਦਾਨਾ ਰੁੱਖਾ ਉਹੀ ਠੀਕ ਹੈ ਸਾਨੂੰ, ਉਹ ਅੰਮ੍ਰਿਤ ਵਰਗਾ ਹੀ ਠੀਕ ਹੈ। ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿੰਨਾਂ ਗੁਰਮੁਖ ਪ੍ਰੀਤ ਨਾ ਹੋਏ। ਇੱਥੇ ਤਿੰਨਾਂ ਦੇ ਨੰਨੇ ਨੂੰ ਥੱਲੇ ਨਾ ਇੱਕ ਇਸ਼ਾਰਾ ਕੀਤਾ, ਹਲੰਤ ਕਹਿੰਦੇ ਇਹਨੂੰ, ਥੋੜਾ ਜਿਹਾ ਭਾਰਾ ਕਰਕੇ ਬੋਲਣਾ ਤਿੰਨਾਂ, ਨਹੀਂ ਤਾਂ ਹੁੰਦਾ ਤਿੰਨਾਂ। ਜਿੱਥੇ ਇੱਕ ਵਾਰੀ ਇਸ਼ਾਰਾ ਆ ਗਿਆ ਉਹ ਸਾਰਿਆਂ ਥਾਵਾਂ ਤੇ ਜਿੱਥੇ ਵੀ ਤਿੰਨਾਂ ਲਿਖਿਆ ਹੋਇਆ, ਤਿੰਨਾਂ ਜਿਨ੍ਹਾਂ ਤਿੰਨਾਂ ਗੁਰਮੁਖ ਪ੍ਰੀਤ ਨਾ ਹੋਏ, ਜਿਨ੍ਹਾਂ ਪੁਰਸ਼ਾਂ ਦੇ ਅੰਦਰ ਦਵੈਸ਼ ਭਾਅ ਹੈ ਉਹਨਾਂ ਦੀ ਮੁਖੀ ਗੁਰਾਂ ਨਾਲ ਪ੍ਰੀਤੀ ਹੁੰਦੀ ਹੀ ਨਹੀਂ। ਉਹ ਆਵੈ ਜਾਏ ਭਵਾਈਐ ਸੁਪਨੈ ਸੁੱਖ ਨਾ ਕੋਏ। ਇੱਥੇ ਊੜੇ ਦਾ ਮੂੰਹ ਖੁੱਲ੍ਹਾ ਹਾਹੇ ਨੂੰ ਔਂਕੜ ਕਰਕੇ ਉਹ ਦੇ ਸਾਬੂਣ ਲਈਐ ਉਹ ਧੋਏ। ਉਹ ਜਿਹੜੇ ਆਉਣੇ ਜਾਣੇ ਵਿੱਚ ਫੇਰੇ 'ਚ ਜਾਂਦੇ ਨੇ, ਘੁਮਾਏ ਜਾਂਦੇ ਨੇ, ਉਹਨਾਂ ਨੂੰ ਸੰਸਾਰ ਸੁਪਨੇ ਵਿੱਚ ਸੁਪਨੇ ਮਾਤਰ ਵੀ ਕਦਾਚਿਤ ਕੋਈ ਸੁੱਖ ਹੁੰਦਾ ਹੀ ਨਹੀਂ, ਕਿਉਂਕਿ ਆਉਣੇ ਜਾਣੇ 'ਚ ਹੀ ਫੇਰੀ ਜਾਂਦੇ ਨੇ ਉਹਨਾਂ ਨੂੰ, ਕਦੇ ਆ ਗਿਆ ਕਦੇ ਚਲਿਆ ਗਿਆ, ਜੰਮ ਕੇ ਆ ਗਿਆ ਮਰ ਕੇ ਚਲਿਆ ਗਿਆ। ਕੂੜ ਕਮਾਵੈ ਕੂੜ ਉਚਰੈ ਕੂੜ ਲੱਗਿਆ ਕੂੜ ਹੋਏ। ਹੁਣ ਜਿਹੜੇ ਬੰਦੇ ਦੇਖੋ ਝੂਠੇ ਦੀ ਗੱਲ ਕਰਦੇ, ਝੂਠ ਨੂੰ ਕਮਾਉਂਦਾ, ਝੂਠ ਨੂੰ ਉਚਾਰਦਾ, ਝੂਠ ਵਿੱਚ ਹੀ ਲੱਗਿਆ ਹੋਣ ਕਰਕੇ ਝੂਠਾ ਹੀ ਫਲ ਪ੍ਰਾਪਤ ਹੁੰਦਾ ਉਹਨਾਂ ਨੂੰ। ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਏ। ਮਾਇਆ ਦਾ ਮੋਹ ਹੀ ਸਭ ਦੁੱਖਾਂ ਦਾ ਕਾਰਨ ਹੈ, ਇਸ ਕਰਕੇ ਦੁੱਖਾਂ ਵਿੱਚ ਵਿੰਸਦਾ ਤੇ ਦੁੱਖ ਵਿੱਚ ਹੀ ਰੋਂਦਾ। ਨਾਨਕ ਧਾਤ ਲਿਵੈ ਜੋੜ ਨਾ ਆਵਈ, ਜੇ ਲੋਚੈ ਸਭ ਕੋਇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਕਥਨ ਕਰਦੇ ਨੇ, ਬੜੇ ਧਿਆਨ ਦੇਣ ਵਾਲਾ ਚੌਥੇ ਪਾਤਸ਼ਾਹ ਕਹਿੰਦੇ, ਇੱਕ ਧਾਤ ਹੁੰਦੀ ਮਾਇਆ, ਮਾਇਆ ਧਾਰੀ, ਤੇ ਨਾਨਕ ਧਾਤ ਲਿਵੈ ਜੋੜ ਨਾ ਆਵਈ, ਤੇ ਲਿਵੈ ਹੁੰਦਾ ਤੇ ਪ੍ਰਮਾਤਮਾ ਵਿੱਚ ਜੋ ਲਿਵ ਲਗਾਉਣ ਵਾਲੇ ਬੰਦੇ ਨੇ, ਇਹਨਾਂ ਦੋਹਾਂ ਦਾ ਆਪਸ ਵਿੱਚ ਜੋੜ ਮੇਲ ਨਹੀਂ ਬਣ ਸਕਦਾ। ਜੇਕਰ ਸਭ ਕੋਈ ਵੀ ਚਾਹੁਣਾ ਕਰਨ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਧਾਤ ਹੁੰਦਾ ਧੌਣ ਵਾਲਾ, ਭੱਜੇ ਜਾਣ ਵਾਲਾ, ਇੱਧਰ ਉੱਧਰ ਸਾਰੇ ਦਿਨ ਮਾਇਆ ਪਿੱਛੇ ਭੱਜਿਆ ਫਿਰਦਾ। ਇੱਕ ਹੁੰਦਾ ਲਿਵ ਜੋੜ ਕੇ ਟਿਕਾਓ ਨਾਲ ਬੈਠਾ ਰਹਿੰਦਾ, ਉਹਨਾਂ ਦਾ ਆਪਸੀ ਜੋੜ ਮੇਲ ਬਣਦਾ ਨਹੀਂ ਹੈ। ਜਿਨ ਕਾ ਪੋਤੈ ਪੁੰਨ ਪਇਆ, ਤਿੰਨਾ ਗੁਰ ਸ਼ਬਦੀ ਸੁਖ ਹੋਏ। ਜਿਨ੍ਹਾਂ ਦੇ ਅੰਤਹਿਕਰਨ ਰੂਪੀ ਪੋਤਾ ਹੁੰਦਾ, ਖਜ਼ਾਨੇ ਵਿੱਚ ਪੁੰਨ ਪਿਆ ਹੋਇਆ ਨਾ, ਉਹਨਾਂ ਨੇ ਪੁੰਨ ਕੀਤੇ, ਪੁੰਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਗੇ। ਹੁਣ ਪੁੰਨਾਂ ਦੇ ਪ੍ਰਤਾਪ ਕਰਕੇ ਦੁਨੀਆਂ ਦੇ ਅੰਦਰ ਜੈ ਜੈਕਾਰ ਦੀ ਧੁਨੀ ਵੱਧਦੀ ਹੈ। ਦਾਨ ਕਰਨਾ, ਪੁੰਨ ਕਰਨਾ, ਸੇਵਾ ਕਰਨੀ, ਬੰਦਗੀ ਕਰਨੀ, ਉਹਨਾਂ ਗੁਰਸ਼ਬਦੀਆਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ। ਪੌੜੀ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਦੀ ਪੌੜੀ ਹੈ ਇਹ। ਨਾਨਕ ਵਿਚਾਰ ਹੈ ਸੰਤ ਮੁਨ ਜਨਾ, ਚਾਰ ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋ ਵੰਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਵਿਚਾਰ ਹੈ ਸੰਤ ਮੁਨ ਜਨਾ, ਚਾਰ ਵੇਦ ਕਹੰਦੇ। ਸਤਿਗੁਰੂ ਕਥਨ ਕਰਦੇ ਨੇ, ਬੜੇ ਬੜੇ ਸੰਤ ਤੇ ਮੁਨੀ ਜਨ ਵਿਚਾਰਦੇ ਨੇ, ਚਾਰ ਵੇਦ ਵੀ ਇਹੋ ਬਚਨ ਕਹਿੰਦੇ ਨੇ ਕਿ ਭਗਤ ਜਨ ਜੋ ਆਪਣੇ ਮੂੰਹ ਚੋਂ ਬੋਲਦੇ ਨੇ ਉਹ ਬਚਨ ਪੂਰੇ ਹੋ ਜਾਂਦੇ ਨੇ। ਪ੍ਰਗਟ ਪਹਾਰੈ ਜਾਪਦੇ, ਸਭ ਲੋਕ ਸੁਣਨ ਦੇ। ਉਹ ਬਚਨ ਸੰਸਾਰ ਪਹਾਰੈ ਤੋਂ ਪਾਪ ਪਸਾਰੇ ਵਿੱਚ ਪ੍ਰਗਟ ਜਾਪਦੇ ਜਾਣੇ ਜਾਂਦੇ ਨੇ। ਜਿਹੜਾ ਬਚਨ ਮਹਾਂਪੁਰਖਾਂ ਨੇ ਕਰਤਾ ਭਾਈ, ਉਹ ਟਲਦਾ ਨਹੀਂ। ਇੱਕ ਸਾਧ ਬਚਨ ਅਟਲਾਦਾ, ਸਭ ਕੁਛ ਟਲ ਜਾਏਗਾ, ਸੜ ਜਾਏਗਾ, ਗਲ ਜਾਏਗਾ, ਚਲਿਆ ਜਾਏਗਾ। ਮਹਾਂਪੁਰਖਾਂ ਦਾ ਬਚਨ ਕਦੇ ਨਹੀਂ ਖਾਲੀ ਜਾਂਦਾ। ਹੁਣ ਪੂਰਨ ਪੁਰਖ ਉਹਨਾਂ ਦੇ ਕਹੇ ਹੋਏ ਬਚਨ ਜਿਹੜੇ ਨੇ, ਗੁਰੂ ਸਾਹਿਬਾਂ ਦੇ ਬਚਨ, ਮਹਾਂਪੁਰਖਾਂ ਦੇ ਬਚਨ, ਉਹਨਾਂ ਬਚਨਾਂ ਨੂੰ ਸਾਰੇ ਲੋਕ ਸੁਣਦੇ ਦੇਖਦੇ ਵੀ ਨੇ ਕਿ ਆਹ ਬਚਨ ਮਹਾਂਪੁਰਖਾਂ ਨੇ ਕੀਤਾ ਸੀ, ਦੇਖ ਲਓ ਇਹ ਉਸੇ ਤਰ੍ਹਾਂ ਹੀ ਹੋਇਆ। ਸੋ ਗੁਰੂ ਨਾਨਕ ਸਾਹਿਬ ਦਾ ਬਚਨ ਯਾਦ ਆ ਗਿਆ। ਜਦੋਂ ਇੱਕ ਵਾਰੀ ਦਾਸ ਸੋ ਇਸ ਪਾਸੇ ਗਿਆ ਸੀ, ਕਟਕ ਵਾਲੇ ਪਾਸੇ, ਉੱਥੇ ਕਟਕ ਸ਼ਹਿਰ ਦੇ ਬਾਹਰ ਬਾਹਰ ਦਰਿਆ ਦਾ ਪੁਲ ਪਾਰ ਕਰਦੀ, ਸੱਜੇ ਹੱਥ ਪੌੜੀਆਂ ਉੱਤਰ ਕੇ ਪੁਲ ਤੋਂ, ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਅਸਥਾਨ ਦੇ ਦਰਸ਼ਨ ਕੀਤੇ ਸੀ। ਤੋ ਦਰਿਆ ਬਿਲਕੁਲ ਗੁਰੂ ਘਰ ਦੀ ਕੰਧ ਦੇ ਨਾਲੋਂ ਹੋ ਕੇ ਪਾਣੀ ਭਰਿਆ ਹੋਇਆ। ਮੈਂ ਕਿਹਾ ਇਹ ਕਿਨਾਰੇ ਤੇ ਗੁਰੂ ਘਰ ਬਣਿਆ, ਇਤਿਹਾਸ ਕੀ ਹੈ? ਕਹਿੰਦੇ ਗੁਰੂ ਨਾਨਕ ਦੇਵ ਜੀ ਜਦ ਇੱਥੇ ਆਏ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਦਾਤਣ ਕੀਤੀ ਸੀ। ਉਸ ਵਕਤ ਦਾਤਣ ਕਰਦਿਆਂ ਕਰਦਿਆਂ ਸੰਗਤ ਆ ਗਈ, ਮਹਾਰਾਜ ਇਹ ਦਰਿਆ ਹਰ ਸਾਲ ਸਾਨੂੰ ਰੋੜ ਦਿੰਦਾ, ਕਿਰਪਾ ਕਰੋ ਤੁਸੀਂ ਦਰਿਆ ਨੂੰ ਰੋਕੋ। ਗੁਰੂ ਨਾਨਕ ਸਾਹਿਬ ਨੇ ਉਹ ਦਾਤਣ ਕਰਕੇ ਉੱਥੇ ਹੀ ਗੜ ਦਿੱਤੀ। ਕਹਿੰਦੇ ਲੈ ਵੀ ਅੱਜ ਤੋਂ ਇਸ ਤੋਂ ਅੱਗੇ ਨਹੀਂ ਆਉਣਾ ਤੂੰ, ਉਹ ਪਰੇ ਨੂੰ ਭਾਵੇਂ ਚੱਲਿਆ ਜਾ, ਇੱਧਰ ਨਾ ਆਈ। ਲਓ ਜੀ ਵਾਹਿਗੁਰੂ ਦੀ ਇਹੋ ਜਿਹੀ ਕਹਿੰਦੇ ਕਿਰਪਾ ਹੋਈ, ਉਹ ਹੁਣ ਨਿੰਮ ਦਾ ਦਰਖਤ ਵੱਡਾ ਸਾਰਾ ਬਣਿਆ ਹੋਇਆ। ਉੱਥੇ ਗੁਰੂ ਨਾਨਕ ਸਾਹਿਬ ਨੇ ਦੇਖ ਲਓ ਉਹ ਦਾਤਣ ਗੜਤੀ ਤੇ ਮੁੜ ਕੇ ਸ਼ਹਿਰ 'ਚ ਪਾਣੀ ਨਹੀਂ ਵੜਿਆ। ਦੇਖਿਆ ਨਾ ਮਹਾਰਾਜ ਸੱਚੇ ਪਾਤਸ਼ਾਹ ਦਾ ਬਖਸ਼ਿਸ਼ ਕਿੰਨੀਆਂ, ਕਿੰਨੇ ਮਹਾਂਪੁਰਖਾਂ ਦੇ ਬਚਨ ਨੇ ਐਸੇ। ਇੱਕ ਵਾਰੀ ਜਿੱਥੇ ਬਚਨ ਕਰ ਦਿੱਤਾ, ਉਹੀ ਬਚਨ ਸੰਸਾਰ ਦੇਖਦਾ ਵੀ ਇਹ ਮਹਾਂਪੁਰਖਾਂ ਦਾ ਕੀਤਾ ਹੋਇਆ ਬਚਨ ਸਫਲਾ ਹੋਇਆ। ਸੋ ਜੋ ਜੋ ਬਚਨ ਕਹੇ ਨੇ ਮਹਾਂਪੁਰਖ ਕਿਸੇ ਨੇ, ਬ੍ਰਹਮ ਗਿਆਨੀ ਨੇ, ਉਹ ਐਵੇਂ ਨਹੀਂ ਜਾਣੇ, ਭਾਵੇਂ ਉਹ ਸਮਾਂ ਲੱਗ ਜਾਂਦਾ ਕਈ ਵਾਰੀ, ਪਰ ਉਹ ਪਰਮੇਸ਼ਰ ਨੇ ਪੂਰੇ ਕਰਨੇ ਨੇ ਸਾਰੇ। ਤੋ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਖੰਦੇ। ਕਹਿੰਦੇ ਜਿਹੜੇ ਮੂਰਖ ਬੰਦੇ ਨੇ, ਜਿਹੜੇ ਕਹਿੰਦੇ ਉਹ ਕਦੇ ਸੁੱਖ ਨਹੀਂ ਪ੍ਰਾਪਤ ਕਰਦੇ, ਇਹੋ ਜਿਹੇ ਮੂਰਖ ਆਦਮੀ, ਕਿਉਂਕਿ ਮੂਰਖ ਤਾਂ ਕਿਹਾ ਹਰ ਵੇਲੇ ਸੰਤਾਂ ਨਾਲ ਹੀ ਖਹਿੰਦੇ ਰਹਿੰਦੇ ਨੇ। ਮੈਂ ਤਾਂ ਬੜੇ ਦੇਖੇ, ਕਿਉਂ ਸੰਗਤ ਬਹੁਤ ਕੀਤੀ ਸਾਰਿਆਂ ਸੰਤਾਂ ਦੀ, ਸਾਰਿਆਂ ਨਾਲ ਹੀ ਖਹਿੰਦੇ ਨੇ। ਅੱਜ ਤੱਕ ਜਿੰਨੇ ਮਹਾਂਪੁਰਖ ਹੋਏ ਨੇ ਉਹਨਾਂ ਦੇ ਜੀਵਨ ਵਿੱਚ ਕਈ ਦੁੱਖੀ ਆਉਂਦੇ ਨੇ, ਫਿਰ ਬੁਰੇ ਹਾਲ ਹੀ ਮਰਦੇ ਨੇ, ਬੁਰਾ ਹਾਲ ਹੁੰਦਾ। ਪ੍ਰਤੱਖ ਮੇਰੇ ਦੇਖਦਿਆਂ ਦੇਖਦਿਆਂ ਬਹੁਤ ਕੁਛ ਹੋਇਆ ਵਿਆ। ਸੋ ਇਸ ਕਰਕੇ ਜਿਨ੍ਹਾਂ ਨੇ ਵੀ ਸੰਤਾਂ ਦੀ ਮਾੜੀ ਜਿਹੀ ਨਿੰਦਿਆ ਕੀਤੀ ਜਾਂ ਕੋਈ ਮਾੜਾ ਮੋਟਾ ਕੀਤਾ, ਬਸ ਮੂੰਹ 'ਚ ਬਚਨ ਹੋਣ ਦੀ ਦੇਰ ਆ, ਫਿਰ ਰਹਿੰਦਾ ਕੱਖ ਨਹੀਂ ਉੱਥੇ। ਇਸ ਕਰਕੇ ਲੋਕ ਤਾਂ ਸਮਝਦੇ ਸੰਤ ਸਾਡੇ ਵਰਗਾ ਹੀ ਆ, ਆਹ ਦੋ ਹੱਥ ਦੋ ਪੈਰ ਉਹ ਹੈ ਬੰਦੇ ਵਰਗਾ ਹੀ ਆ, ਪਰ ਉਹਦੀ ਕਮਾਈ ਨੂੰ ਨਹੀਂ ਸਮਝ ਸਕਦੇ। ਇਸ ਕਰਕੇ ਮੇਰੇ ਤਾਂ ਇਹ ਕੌਤਕ ਅੱਖੀਂ ਦੇਖੇ ਹੋਏ ਸਾਰੇ, ਔਰ ਮੇਰੇ ਦੇਖਦਿਆਂ ਦੇਖਦਿਆਂ ਕਿਤਨੇ ਸਾਰੇ ਬਚਨ ਹੋਏ ਹੋਏ ਸਾਰੇ, ਉਹ ਲੋਕ ਚੜ੍ਹਾਈਆਂ ਹੀ ਕਰ ਗਏ ਨੇ। ਓਏ ਲੋਚਨ ਉਹਨਾਂ ਗੁਣਾਂ ਨੂੰ ਓਏ ਅਹੰਕਾਰ ਸੜਨ ਦੇ। ਕਹਿੰਦੇ ਹੁਣ ਉਹ ਸੰਤ ਤਾਂ ਉਹਨਾਂ ਮੂਰਖਾਂ ਨੂੰ ਗੁਣ ਦੇਣਾ ਚਾਹੁੰਦੇ ਨੇ, ਪਰ ਉਹ ਮੂਰਖ ਹੰਕਾਰ ਦੀ ਅੱਗ ਵਿੱਚ ਹੀ ਸੜਦੇ ਰਹਿੰਦੇ ਨੇ। ਉਹ ਤਾਂ ਕਹਿੰਦੇ ਆ ਜਾ ਭਾਈ ਤੂੰ ਵੀ ਸੰਥਿਆ ਕਰ ਲੈ, ਭਾਈ ਤੂੰ ਵੀ ਬਾਣੀ ਪੜ੍ਹ ਲੈ, ਅੰਮ੍ਰਿਤ ਛਕ ਲੈ, ਉਹ ਅੱਗਿਓਂ ਹੋਰ ਹੀ ਕੁਛ ਬੋਲਦੇ ਰਹਿੰਦੇ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ 317 ਅੰਕ ਤੇ ਅਗਲੀ ਪੰਕਤੀ, ਕਹਿੰਦੇ ਇਹ ਗੱਲ ਕੀ ਹੈ ਜੀ, ਉਹ ਸੰਤ ਮਹਾਤਮਾ ਤਾਂ ਦਿਆਲੂ ਹੋ ਕੇ ਦਿੰਦੇ, ਉਹ ਕਿਉਂ ਨਹੀਂ ਲੈ ਸਕਦੇ। ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਤੁਰ ਮੰਦੇ, ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ। ਕਹਿੰਦੇ ਉਹ ਮੂਰਖ ਵਿਚਾਰੇ ਕੀ ਕਰਨ, ਅਸਲ ਵਿੱਚ ਉਹ ਧੁਰ ਤੋਂ ਹੀ ਉਹਨਾਂ ਦੇ ਭਾਗ ਮੰਦੇ ਲਿਖੇ ਹੋਏ ਨੇ, ਮੰਦੇ ਭਾਗਾਂ ਨੂੰ ਤਾਂ ਭਾਗਾਂ ਦੀ ਗੱਲ ਹੁੰਦੀ ਹੈ। ਸੋ ਇੱਕ ਵਾਰੀ ਦੀ ਇਉਂ ਪੁਰਾਤਨ ਸਾਖੀ ਆਉਂਦੀ ਹੈ, ਸ਼ਿਵ ਜੀ ਸੋ ਖੜੇ ਸਨ ਪਾਰਵਤੀ, ਲੱਕੜਹਾਰਾ ਵਿਚਾਰਾ ਜੰਗਲ ਚੋਂ ਹਫਿਆ ਲੱਕੜਾਂ ਦਾ ਢੇਰ ਲੈ ਕੇ ਤੁਰਿਆ ਜਾ ਰਿਹਾ, ਤਾਂ ਕਹਿਣ ਲੱਗੇ ਵੀ ਇਹਨੂੰ ਗਰੀਬ ਨੂੰ ਕੋਈ ਦੇ ਦਿਓ, ਦੇਖੋ ਵਿਚਾਰਾ ਕਿਵੇਂ ਹਫਿਆ ਜਾਂਦਾ, ਇੰਨੀ ਉਮਰ ਹੋ ਗਈ ਹੈ। ਕਹਿੰਦੇ ਇਹਦੇ ਕਰਮਾਂ 'ਚ ਨਹੀਂ ਹੈ। ਕਹਿੰਦੇ ਨਹੀਂ ਤੁਸੀਂ ਐਵੇਂ ਕਹਿ ਦਿਓ, ਕਰਮਾਂ 'ਚ ਨਹੀਂ, ਦਿਓ ਤਾਂ ਸਹੀ, ਆਪੇ ਲਊਗਾ। ਕਹਿੰਦੇ ਚਲੋ ਠੀਕ ਹੈ, ਤ੍ਰੀਆ ਹੱਠ ਆ ਤੇਰਾ, ਮੈਂ ਦੇਖ ਲੈਂਦਾ। ਕਹਿੰਦੇ ਲੈ ਮੈਂ ਇੱਕ ਮੀਲ ਤੱਕ ਇਹਦੇ ਮੂਹਰੇ ਹੀਰੇ ਮੋਤੀ ਜਵਾਹਰਾਤ ਆਦਿਕ ਰਸਤੇ 'ਚ ਵਿਛਾ ਦਿੰਦਾ, ਜੇ ਚੱਕ ਗਿਆ ਤਾਂ ਕਹਿ ਦੀ। ਉਹੀ ਗੱਲ ਕੀਤੀ, ਉਹ ਵਿਛਾ ਦਿੱਤੇ। ਉਹ ਬੰਦਾ ਤੁਰਿਆ ਤੁਰਿਆ ਆਉਂਦਾ, ਤਾਂ ਥੋੜ੍ਹੀ ਦੂਰ ਪਹਿਲਾਂ ਹੀ ਸੋਚਦਾ ਹੈ, ਕਹਿੰਦਾ ਵੀ ਅੰਨੇ ਬੰਦੇ ਪਤਾ ਨਹੀਂ ਕਿਵੇਂ ਤੁਰਦੇ ਨੇ। ਉਹਨੇ ਅੱਖਾਂ ਬੰਦ ਕਰਕੇ ਅੰਨਾ ਹੋ ਕੇ ਕਿਲੋਮੀਟਰ ਤੁਰਿਆ ਗਿਆ। ਸੋ ਤੁਰਿਆ ਹੀ ਗਿਆ, ਤੁਰਿਆ ਹੀ ਗਿਆ, ਜਦੋਂ ਅੱਖਾਂ ਖੋਲੀਆਂ ਉਦੋਂ ਤੱਕ ਉਹ ਮੁੱਕ ਚੁੱਕੇ ਸੀ ਹੀਰੇ ਮੋਤੀ। ਕਹਿੰਦਾ ਵੀ ਅੰਨਿਆਂ ਨੂੰ ਤਾਂ ਬੜੀ ਤਕਲੀਫ ਹੁੰਦੀ ਹੈ, ਕਿੰਨੇ ਰੋਡ ਚੁਵੇ ਮੇਰੇ ਪੈਰਾਂ 'ਚ ਸੀਗੇ ਉਹ ਹੀਰੇ ਮੋਤੀ। ਉਸ ਵਕਤ ਕਹਿਣ ਲੱਗੇ ਸ਼ਿਵ ਜੀ ਦੇਖਿਆ ਇਹਦੇ ਕਰਮਾਂ 'ਚ ਨਹੀਂ ਸੀਗਾ, ਤੂੰ ਐਵੇਂ ਕਰੀ ਜਾਂਦੀ ਕਿ ਇਹਨਾਂ ਨੂੰ ਪੈਸੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਈਆਂ ਨੂੰ ਅਸੀਂ ਫੜ ਫੜ ਕੇ ਲਿਆਉਂਦੇ, ਉਹ ਇੱਧਰ ਆ ਜਾ ਕਥਾ ਸੁਣ ਲੈ ਪਾਠ ਕਰ ਲੈ, ਉਹ ਅੱਗਿਓਂ ਗਾਲਾਂ ਕੱਢਣ ਲੱਗ ਜਾਂਦੇ, ਪੁੱਠਾ ਬੋਲਦੇ ਆ, ਨਿਮਕੇ ਨਹੀਂ ਚੱਲਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਪੁਰਸ਼ ਤੇ ਪਾਰ ਬਣਾ ਮਨ ਮਾਰਨੇ ਉਹ ਕਿਸੇ ਦੇ ਵੀ ਨਹੀਂ ਗੇ, ਉਹ ਕਿਸੇ ਦੇ ਵੀ ਤੋਂ ਸੰਦੇ ਤੋਂ ਭਾਵ ਸੇ ਕਿਸੇ ਨਾ ਸੰਦੇ, ਉਹ ਕਿਸੇ ਦੇ ਵੀ ਨਹੀਂ ਬਣਦੇ, ਨਾ ਗੁਰੂ ਪੀਰ ਦੇ, ਨਾ ਕਿਸੇ ਦੇ, ਨਾ ਕਿਸੇ ਦੇ। ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ, ਜਿਹੜੇ ਮੂਰਖ ਪੁਰਸ਼ ਨਿਰਵੈਰ ਮਹਾਤਮਾ ਨਾਲ ਵੈਰ ਕਰਦੇ ਨੇ ਨਾ, ਨਿਰਵੈਰ ਸਤਿਗੁਰੂ ਨਾਲ ਵੈਰ ਕਰਦੇ ਨੇ, ਨਿਰਵੈਰ ਅਕਾਲ ਪੁਰਖ ਨਾਲ ਵੈਰ ਕਰਦੇ ਨੇ, ਉਹ ਧਰਮ ਦੇ ਨਿਆਏ ਤੋਂ ਭਾਵ ਇਨਸਾਰ ਇਨਸਾਫ਼ ਦੇ ਅਨੁਸਾਰ ਹੀ ਪਚੰਦੇ ਹੁੰਦਾ, ਖਰਾਬ ਹੁੰਦੇ ਰਹਿੰਦੇ ਨੇ। ਜੋ ਜੋ ਸੰਤ ਸਰਾਪਿਆ ਸੇ ਫਿਰ ਹੈ ਪਵੰਦੇ, ਜਿਹੜੇ ਜਿਹੜੇ ਪੁਰਸ਼ ਸੰਤਾਂ ਦੇ ਸਰਾਪੇ ਹੋਏ ਨੇ ਉਹ ਹੁਣ ਵੀ ਭਾਉਂਦੇ ਫਿਰਦੇ ਨੇ, ਕਿਉਂਕਿ ਸਾਖੀਆਂ ਬਹੁਤੀਆਂ ਨੇ। ਇਸ ਕਰਕੇ ਮੈਂ ਸਿਰਫ ਇੰਨਾ ਹੀ ਇਸ਼ਾਰਾ ਕੀਤਾ, ਮੇਰੇ ਦੇਖਦਿਆਂ ਦੀ ਸਾਰੀਆਂ ਗੱਲਾਂ ਨੇ, ਇਹ ਪੁਰਾਣਿਆਂ ਨੇ ਵੀ ਦੇਖਿਆ ਹੋਇਆ ਸਾਰਾ ਕੁਛ, ਹੁਣ ਤੱਕ ਭਾਉਂਦੇ ਹੀ ਫਿਰਦੇ ਆ, ਉਹਨਾਂ ਦਾ ਕਦੇ ਕੋਈ ਕੰਮ ਪੂਰਾ ਹੋਇਆ ਹੀ ਨਹੀਂ। ਪੇੜ ਮੁੰਡਾ ਹੂੰ ਕੱਟਿਆ ਤਿਸ ਦਾਲ ਸੁਕੰਦੇ, ਜਿਵੇਂ ਪੇੜ ਜਿਹੜਾ ਬ੍ਰਿਕਸ਼ ਹੁੰਦਾ, ਦਰਖਤ ਹੁੰਦਾ, ਮੁੰਡਾ ਹੂੰ ਮੁੜ ਤੋਂ ਹੀ ਵੱਢਿਆ ਜਾਵੇ ਉਹਦੇ ਸਾਰੇ ਡਾਲ ਹੁੰਦਾ, ਟਾਹਣੇ ਸੁੱਕ ਜਾਂਦੇ ਨੇ। ਸੋ ਐਸੇ ਹੀ ਜਿਹੜਾ ਪੇੜ ਮੁੰਡਾ ਹੂੰ ਕੱਟਿਆ, ਜਿਨ੍ਹਾਂ ਦੇ ਪੁੰਨਾਂ ਦਾ ਭਾਵ ਹੋਇਆ ਉਹਦੇ ਡਾਲ ਸੁਕਾਉਂਦੇ, ਉਹਦੇ ਸਾਰੇ ਸੰਸਾਰਕ ਸੁੱਖਾਂ ਦਾ ਭਾਵ ਹੁੰਦਾ ਨਾਸ ਹੀ ਹੋ ਜਾਂਦੇ ਨੇ।